770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਹੀ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕਿਸੇ ਵੀ ਪ੍ਰਕਾਰ ਦੇ ਤੁਹਾਨੂੰ ਡਾਊਟਸ ਹੋਣ, ਦੁਵਿਧਾ ਹੋਵੇ ਕਿ ਕੀ ਕਰੀਏ, ਮੇਰਾ ਏਜੰਟ ਠੀਕ ਨਹੀਂ ਦੱਸ ਰਿਹਾ, ਕਮਿਸ਼ਨ ਕਿੰਨੀ ਦੇਣੀ, ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੋਈ ਸਵਾਲ ਹੋਵੇ, ਮੈਂ ਹਮੇਸ਼ਾ ਦੋ ਗੱਲਾਂ ਕਹਿਣਾ। ਇੱਕ ਕਿ ਕਦੇ ਵੀ ਤੁਹਾਡਾ ਕਿੰਨਾ ਵੀ ਨਜ਼ਦੀਕੀ ਰੀਅਲ ਸਟੇਟ ਦਾ ਬੰਦਾ ਕਿਉਂ ਨਾ ਹੋਵੇ, ਉਹਨੂੰ ਬੁਲਾ ਲਓ, ਉਹ ਤੋਂ ਗੱਲਬਾਤ ਕਰੋ, ਪਰ ਸਾਈਨ ਨਾ ਕਰੋ, ਉਹਦੇ ਨਾਲ ਫਾਈਨਲਾਈਜ਼ ਨਾ ਕਰੋ। ਤੁਸੀਂ 3-4 ਬੰਦਿਆਂ ਨੂੰ ਬੁਲਾਓ, ਪੈਸੇ ਉਹਨਾਂ ਨੇ ਬਣਾਉਣੇ ਨੇ, ਇਸ ਕਰਕੇ ਉਹ ਫਟਾਫਟ ਜੋ ਵੀ ਹੈ ਤੁਹਾਡੇ ਕਹਿਣ ਦੇ ਮੁਤਾਬਕ ਆਉਣਗੇ। ਉਹਨਾਂ ਨੂੰ ਸਵਾਲ ਪੁੱਛੋ, ਹਰ ਤਰੀਕੇ ਦੇ ਜਿਹੜੇ ਡਾਊਟ ਨੇ ਕਲੀਅਰ ਕਰੋ। ਇਸ ਤੋਂ ਇਲਾਵਾ ਮੈਂ ਇੱਕ ਨੌਂ ਰਿਕਮੈਂਡ ਕਰਦਾ ਹੁੰਦਾ ਅਰਫਾ ਮੁਜ਼ੱਫਰ ਜੀ ਦਾ, ਕਿ ਉਹਨਾਂ ਨੂੰ ਵੀ ਬੁਲਾ ਲਓ, ਪੈਸਾ ਤਾਂ ਕੋਈ ਲੱਗਣਾ ਨਹੀਂ। ਤੁਸੀਂ 4-5 ਲੋਕਾਂ ਨੂੰ ਬੁਲਾਇਆ, ਉਹਨਾਂ ਨੂੰ ਵੀ ਬੁਲਾ ਲਓ, ਉਹਨਾਂ ਨੂੰ ਵੀ ਪੁੱਛੋ। ਪੁੱਛਣ ਤੋਂ ਬਾਅਦ ਫਿਰ ਤੁਸੀਂ ਜਿਹੜਾ ਹੈਗਾ ਉਹ ਫਾਈਨਲ ਡਿਸੀਜਨ ਕਰੋ, ਜੋ ਤੁਹਾਡਾ ਮਨ ਮੰਨੇ, ਜੋ ਤੁਹਾਡੇ ਘਰ ਦੇ ਕਹਿਣ, ਜੋ ਤੁਹਾਡੀ ਆਤਮਾ ਮੰਨੇ, ਫਿਰ ਤੁਸੀਂ ਦੇਖੋ ਵੀ ਤੁਹਾਨੂੰ ਕਿਹੜਾ ਬੰਦਾ ਵਧੀਆ ਸੂਟ ਹੋਊਗਾ, ਕਿਹੜਾ ਬੰਦਾ ਲਫਾਫੇਬਾਜ਼ੀ ਕਰਦਾ, ਗੋਲ ਮੋਲ ਗੱਲਾਂ ਕਰਦਾ, ਫਿਕਰ ਨਾ ਕਰ, ਚੱਕ ਦਿਆਂਗੇ ਫੱਟੇ, ਵਧੀਆ ਕਰਦਿਆਂ, ਜੋ ਮਰਜ਼ੀ ਦੇ ਦੀ, ਇਹ ਸਭ ਫਜ਼ੂਲ ਦੀਆਂ ਗੱਲਾਂ ਨੇ। ਮੈਂ ਵੀ ਆਲਮੋਸਟ 35 ਸਾਲ ਹੋ ਗਏ ਕੈਨੇਡਾ 'ਚ ਰਹਿੰਦਿਆਂ ਨੂੰ, ਬਾਅਦ ਦੇ ਵਿੱਚ ਸਾਨੂੰ ਪਛਤਾਉਣਾ ਪੈਂਦਾ। ਜਿਵੇਂ ਕਹਿੰਦੇ ਨੇ ਨਾ, ਆਪ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗੀ ਖੇਤ, ਫਿਰ ਪਛਤਾਉਣ ਦਾ ਭਾਈ ਸਾਹਿਬ ਕੀ ਫਾਇਦਾ। ਕਿਉਂਕਿ ਰੀਅਲ ਸਟੇਟ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਪ੍ਰੋਬਲਮ ਉਹ ਇਹ ਹੈ ਕਿ ਪੈਸੇ ਤੁਸੀਂ ਆਪਣੇ ਹੱਥ ਨਾਲ ਨਹੀਂ ਉਹਨਾਂ ਨੂੰ ਦੇਣੇ, ਆਟੋਮੈਟਿਕਲੀ ਵਕੀਲ ਤੋਂ ਉਹਨਾਂ ਨੂੰ ਚੈੱਕ ਮਿਲ ਜਾਣਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਇਸ ਕਰਕੇ ਦੂਸਰੀ ਗੱਲ ਇਹ ਹੈ ਵੀ ਅੱਜ ਰੀਅਲ ਸਟੇਟ ਦੇ ਵਿੱਚ ਮਕਾਨਾਂ ਦੀਆਂ ਅੱਜ ਦੇ ਟਾਈਮ ਦੇ ਵਿੱਚ ਭਾਵੇਂ ਥੋੜ੍ਹੀਆਂ ਕੀਮਤਾਂ ਘਟੀਆਂ, ਪਰ ਫਿਰ ਵੀ ਅੱਜ ਤੋਂ ਜੇ 5-6 ਸਾਲ ਪਹਿਲਾਂ ਜਾਈਏ, ਜਿਹੜਾ ਮਕਾਨ ਸਾਨੂੰ 6-7 ਲੱਖ ਦਾ ਸੀ, ਹੁਣ ਉਹ 14-15 ਲੱਖ ਦਾ ਮਿਲਦਾ। ਕਮਿਸ਼ਨ ਹੋਣੀ ਹੈ 3% ਜਾਂ 4% ਜੋ ਵੀ ਹੈਗੀ। ਸੋ ਉਹਨਾਂ ਨੂੰ ਜਿਹੜਾ ਰੀਅਲ ਸਟੇਟ ਵਾਲੇ ਬੰਦੇ ਨੇ, ਜੇ ਉਹਨੂੰ ਅੱਗੇ 10,000 ਬਣਦਾ ਸੀ, ਹੁਣ 20-25,000 ਬਣਦਾ। ਸੋ ਇਸ ਕਰਕੇ ਤੁਸੀਂ ਉਹਦੇ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਮੈਂ ਤੁਹਾਡੇ ਕੋਲ ਮਕਾਨ ਲੈਣਾ ਜਾਂ ਦੁਕਾਨ ਲੈਣੀ ਹੈ ਜਾਂ ਫਾਰਮ ਹਾਊਸ ਲੈਣਾ, ਮੈਨੂੰ ਕੀ ਫਾਇਦਾ ਹੋਊਗਾ। ਕਿਉਂਕਿ ਚਲਾਕੀ ਕਈ ਵਾਰੀ ਬੰਦੇ ਸਾਰੇ ਤਾਂ ਨਹੀਂ, ਕੁਝ ਚਲਾਕੀ ਕਰ ਦਿੰਦੇ ਨੇ, ਉਹ ਕਹਿੰਦੇ ਅਸੀਂ ਤੇਰੇ ਕੋਲ ਨਹੀਂ ਲੈਣਾ। ਉਹਨਾਂ ਨੂੰ ਪੁੱਛੋ, ਭਾਈ ਸਾਹਿਬ ਤੁਸੀਂ ਮੇਰੇ ਕੋਲੋਂ ਤਾਂ ਨਹੀਂ ਲੈਣਾ, ਪਰ ਮੇਰੇ ਕਰਕੇ ਤੁਹਾਨੂੰ ਉੱਧਰੋਂ ਤਾਂ ਗੱਫੇ ਮਿਲਣੇ ਨੇ, ਤੂੰ ਮੈਨੂੰ ਉਹ 'ਚੋਂ ਕੈਸ਼ ਬੈਕ ਕੀ ਦੇਂਗਾ। ਖੁੱਲ੍ਹ ਕੇ ਗੱਲ ਕਰੋ, ਜੇ ਬੰਦਾ ਸਪੱਸ਼ਟ ਤੁਹਾਨੂੰ ਗੱਲ ਕਰਦਾ ਤਾਂ ਠੀਕ ਹੈ, ਜੇ ਤੁਹਾਡੇ ਪੈਸੇ ਕਈ ਵਾਰੀ ਤਾਂ ਇਹ ਡਾਊਨ ਪੇਮੈਂਟ ਜਿੰਨੇ ਪੈਸੇ ਤੁਹਾਨੂੰ ਵਾਪਸ ਆ ਜਾਂਦੇ ਨੇ। ਸੋ ਇਸੇ ਕਰਕੇ ਮੈਂ ਤੁਹਾਨੂੰ ਇਸ਼ਾਰੇ ਦੇ ਤੌਰ 'ਤੇ ਕਹਿਣਾ ਕਿ ਖੁੱਲ੍ਹ ਕੇ ਗੱਲ ਕਰੋ, ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾ ਲਓ, ਉਹਨਾਂ ਨੂੰ ਸਿੱਧੀ ਗੱਲ ਪੁੱਛੋ। ਜੇ ਤੁਹਾਡਾ ਮਨ ਮੰਨੇ ਕਿ ਤੁਹਾਡੇ ਕਾਫੀ, ਇਹ ਨਹੀਂ ਹੈ ਵੀ 1,000-2,000, ਕਾਫੀ ਪੈਸੇ ਬਚਦੇ ਨੇ, ਇਹ ਨਾ ਸੋਚਿਆ ਕਰੋ ਵੀ ਉਹਨੇ ਮੈਨੂੰ ਫਰਿੱਜ ਲੈਤਾ, ਉਹਨੇ ਸਟੋਵ ਲੈਤਾ, ਉਹਨੇ ਸੋਫਾ ਲੈਤਾ, ਹੁਣ ਤਾਂ ਸੋਫੇ ਸੁਫਿਆਂ ਦੀ ਗੱਲ ਨਹੀਂ, ਹੁਣ ਤਾਂ ਕਿੰਨੇ ਪੈਸੇ ਬਚਦੇ ਨੇ। ਸੋ ਖੁੱਲ੍ਹ ਕੇ ਗੱਲ ਕਰੋ ਵੀ ਤੂੰ ਕਿੰਨੀ ਕਮਿਸ਼ਨ ਲਏਗਾ ਅਤੇ ਮੈਨੂੰ ਕਿੰਨੀ ਮੋੜੇਗਾ, ਅਤੇ ਜੇ ਮਕਾਨ ਸੇਲ 'ਤੇ ਲਾਉਣਾ ਤਾਂ ਤੂੰ ਮੈਨੂੰ ਕਿੰਨੇ ਪੈਸਿਆਂ 'ਤੇ ਘੱਟ ਤੋਂ ਘੱਟ ਲਾਏਗਾ, ਕਿਉਂਕਿ ਉਹਨੇ ਉਹ ਦੂਜੇ ਪਾਸੋਂ ਕਮਾ ਲੈਣਾ। ਸੋ ਇਸ ਤਰ੍ਹਾਂ ਖੁੱਲ੍ਹ ਕੇ ਗੱਲਾਂ ਕਰਨ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਕਰੋ। ਸੋ ਇਸੇ ਕਰਕੇ ਮੈਂ ਤੁਹਾਨੂੰ ਹਮੇਸ਼ਾ ਤਾਕੀਦ ਕਰਦਾ ਹੁੰਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਕਾਲ ਕਰ ਲਓ, ਅਤੇ ਇਹ ਕੋਈ ਅਜਿਹੀ ਜਿਹੜੀ ਹੈਗੀ ਮਾਲਕ ਦੀ ਕਿਰਪਾ ਦੇ ਨਾਲ ਇੱਕ ਅਜਿਹੀ ਪਰਸਨੈਲਿਟੀ ਹੈ ਜਿਹੜੀ ਹੇਰਾਫੇਰੀ ਦੇ ਨੇੜੇ ਤੇੜੇ ਨਹੀਂ, ਕਿਉਂਕਿ ਮੇਰਾ ਵੀ ਕਿੰਨੇ ਸਾਲਾਂ ਤੋਂ ਬਾਅਦ ਹੈ, ਉਹਨਾਂ ਦਾ ਇਹ 100% ਯਕੀਨ ਹੈ ਕਿ ਰਾਤ ਨੂੰ ਆਰਾਮ ਨਾਲ ਨੀਂਦ ਆਉਣੀ ਚਾਹੀਦੀ ਹੈ। ਬੱਚਿਆਂ ਦੇ ਮੂੰਹ 'ਚ ਜਿਹੜੀ ਗੁਰਾਈ ਹੈ, ਜਿਹੜੇ ਕਹਿੰਦੇ ਸਾਰੇ ਨੇ ਜਿਹੜਾ ਪ੍ਰੈਕਟੀਕਲ ਕਰਦੇ ਨੇ ਇਹ ਕਿ ਜਿਹੜੇ ਬੱਚਿਆਂ ਦੇ ਮੂੰਹ 'ਚ ਫੂਡ ਪਾਉਣਾ ਉਹ ਹੱਕ ਹਲਾਲ ਦੀ ਕਮਾਈ ਦਾ ਹੋਣਾ ਚਾਹੀਦਾ। ਇਸ ਕਰਕੇ ਕੰਟੈਂਟਮੈਂਟ ਹੈ, ਜਿੰਨਾ ਕੁਛ ਆਉਂਦਾ ਉਨਾ ਹੀ ਮੋਰ ਦੈਨ ਐਨਫ ਹੈ। ਸੋ ਉਹਨਾਂ ਦਾ ਫੋਨ ਨੰਬਰ ਹਮੇਸ਼ਾ ਯਾਦ ਰੱਖੋ, 6478962456, 647-898-6245। ਇਹ ਉਹਨਾਂ ਦਾ ਸੈੱਲ ਨੰਬਰ ਹੈ। ਜੇ ਕਿਤੇ ਗਲਤੀ ਨਾਲ ਤੁਸੀਂ ਭੁੱਲ ਵੀ ਜਾਓ ਤਾਂ ਜਿਹੜੇ ਸਟੇਸ਼ਨ 'ਤੇ ਮੈਂ ਬੈਠਾ ਇਹਨੂੰ ਕਹਿੰਦੇ ਨੇ 770 AM ਰੇਡੀਓ, ਇਹਦਾ ਕਿਸੇ ਦਾ ਵੀ ਪ੍ਰੋਗਰਾਮ ਚੱਲਦਾ ਹੋਵੇ ਸਟੂਡੀਓ 'ਚ ਤੁਸੀਂ ਕਾਲ ਕਰ ਲਓ। ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ, 416-620-1778, ਸਵੇਰ ਤੋਂ ਲੈ ਕੇ ਸ਼ਾਮ ਤੱਕ 7 ਦਿਨ ਪ੍ਰੋਗਰਾਮ ਚੱਲਦੇ ਨੇ, ਤੁਸੀਂ ਉਹਨਾਂ ਤੋਂ ਅਰਫਾ ਜੀ ਦਾ ਸੈੱਲ ਫੋਨ ਨੰਬਰ ਲੈ ਦਿਓ, ਜ਼ਰੂਰ ਦੇ ਦੇਣਗੇ, ਫਿਰ ਤੁਸੀਂ ਗੱਲਬਾਤ ਕਰ ਲਓ। ਬਸ ਮੇਰੀ ਤਾਂ ਇਹੀ ਤਾਕੀਦ ਹੈ। ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਮਾਇੰਡ ਐਂਡ ਬੋਡੀ ਪੇਸ਼ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਲਾਸਟ ਵੀਕ ਵੀ ਇਹ ਬੇਨਤੀ ਕੀਤੀ ਸੀਗੀ ਵੀ ਇਹ ਜਿਹੜਾ ਸਾਡਾ ਹੁਣ ਪ੍ਰੋਗਰਾਮ ਹੈ ਨਾ, ਇੰਸਟੈਡ ਆਫ 1 ਆਵਰਸ ਇਹ ਹੁਣ 45 ਮਿੰਟ ਦਾ ਹੋਇਆ ਕਰੇਗਾ, ਸਰਦੀਆਂ ਸਰਦੀਆਂ ਜਿੰਨਾ ਚਿਰ ਟਾਈਮ ਨਹੀਂ ਚੇਂਜ ਹੁੰਦੇ। ਅਤੇ ਨਾਲ ਹੀ ਅਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਤੋਂ ਨੇ, ਉਹਨਾਂ ਨੂੰ ਵੀ ਅਸੀਂ 5-10 ਮਿੰਟ ਹੀ ਲਿਆਉਣੇ ਆ, ਕਿਉਂਕਿ ਹੁਣ ਅਸੀਂ ਲਾਈਵ ਕੁਐਸਚਨ ਨਹੀਂ ਲੈ ਸਕਦੇ, ਕਿਉਂਕਿ ਫਿਰ ਲੰਬਾ ਟਾਈਮ ਹੋ ਜਾਂਦਾ, ਫਿਰ ਜਿਹੜੇ ਸਪਿਰਚੁਅਲ ਟੋਪਿਕ ਨੂੰ ਜਿਹੜਾ ਵੀ ਹਲਕਾ ਫੁਲਕੇ ਤਰੀਕੇ ਨਾਲ ਡਿਸਕਸ ਕਰਨਾ, ਉਹ ਫਿਰ ਟਾਈਮ ਨਹੀਂ ਰਹਿੰਦਾ। ਸੋ ਉਹ ਵੀ 5-7 ਮਿੰਟ ਆਪਣੇ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ, ਕਿਸੇ ਨਾ ਕਿਸੇ ਬਿਮਾਰੀ ਦੇ ਉੱਤੇ ਸਾਨੂੰ ਖੋਲ੍ਹ ਕੇ ਦੱਸਦੇ ਨੇ, ਔਰ ਦੱਸਣਗੇ ਵੀ ਅੱਜ ਵੀ ਆਉਣਗੇ। ਸੋ ਉਹਨਾਂ ਚਿਰ ਤੱਕ ਅਸੀਂ ਡਾਕਟਰ ਅੰਕੁਸ਼ ਨਾਲ ਲਾਈਨ ਬਣਾ ਲਈਏ ਅਤੇ ਤੁਸੀਂ ਸੁਣੋ ਗਾਣਾ, ਅਤੇ ਲੈਟਸ ਹੀਅਰ ਦਾ ਫਸਟ ਸੌਂਗ ਐਂਡ ਦੈਨ ਹੋਪਫੁਲੀ ਵੀ ਕੈਨ ਟਾਕ ਟੂ ਡਾਕਟਰ ਅੰਕੁਸ਼।
ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ, ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ, ਮੇਰਾ ਆਪ ਕੀ ਕਿਰਪਾ ਸੇ ਸਭ ਕਾਮ।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਮੇਰਾ ਨਾਂ ਹੈਗਾ ਡਾਕਟਰ ਨਰਿੰਦਰ ਰਵੀ, ਅਤੇ ਟੋਪਿਕ ਜਿਹੜਾ ਹੁੰਦਾ ਸਾਡਾ ਉਹ ਕੋਈ ਨਾ ਕੋਈ ਸਪਿਰਚੁਅਲ ਹੁੰਦਾ, ਜਾਂ ਅਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਜਿਹੜੇ ਨੇ ਕਰਤਾ ਧਰਤਾ ਨੇ, ਬਰੈਂਪਟਨ ਦੇ ਵਿੱਚ ਮੈਡੀਕਲ ਸੈਂਟਰ ਹੈ, ਅਰਜੈਂਟ ਕੇਅਰ ਹੈ। ਸੋ ਉਹਨਾਂ ਨੂੰ ਅਸੀਂ ਕੁਝ ਮਿੰਟਾਂ ਦੇ ਲਈ 5-10 ਮਿੰਟਾਂ ਲਈ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ, ਕਿਸੇ ਨਾ ਕਿਸੇ ਬਿਮਾਰੀ ਦੇ ਉੱਤੇ ਡਿਟੇਲ 'ਚ ਗੱਲ ਕਰਦੇ ਨੇ। ਤੁਹਾਡੇ ਲਾਈਵ ਮੈਂ ਔਨ ਦੀ ਏਅਰ ਕੁਐਸਚਨ ਨਹੀਂ ਲੈ ਸਕਦਾ, ਕਿਉਂਕਿ ਟਾਈਮ ਹੁਣ 45 ਮਿੰਟ ਦਾ ਹੋ ਗਿਆ। ਸੋ ਟਾਈਮ ਦੀ ਸ਼ੋਰਟੇਜ ਕਰਕੇ ਅਤੇ ਨਾਲ ਉਹ ਵੀ ਬਿਜ਼ੀ ਹੁੰਦੇ ਨੇ। ਸੋ ਤੁਸੀਂ ਜਿਸ ਤਰ੍ਹਾਂ ਕਿ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ, ਅੱਜ ਵੀ ਆਪਾਂ ਕਿਸੇ ਨਾ ਕਿਸੇ ਟੋਪਿਕ 'ਤੇ ਗੱਲ ਕਰਾਂਗੇ। ਸੋ ਬਿਫੋਰ ਆਈ ਵੇਸਟ ਯੂਅਰ ਟਾਈਮ, ਸੋ ਲੈਟਸ ਵੈਲਕਮ ਟੂ ਡਾਕਟਰ ਅੰਕੁਸ਼ ਗੋਇਲ। ਡਾਕਟਰ ਅੰਕੁਸ਼,
ਵੈਰੀ ਗੁੱਡ,
ਵੈਲਕਮ ਟੂ ਦਾ ਸ਼ੋ। ਮੈਂ ਤੁਹਾਨੂੰ ਇਹ ਗੱਲ ਕਹਿਣਾ ਸੀ ਕਿ ਜਿਸ ਤਰ੍ਹਾਂ ਆਪਾਂ ਲਾਸਟ ਵੀਕ ਵਰਟੀਗੋ 'ਤੇ ਗੱਲ ਕੀਤੀ ਸੀਗੀ, ਵਰਟੀਗੋ ਦਾ ਮਤਲਬ ਜਿਵੇਂ ਤੁਸੀਂ ਬੜਾ ਸਿੰਪਲ ਤਰੀਕੇ ਨਾਲ ਸਮਝਾਇਆ ਸੀਗਾ ਕਿ ਬੰਦੇ ਨੂੰ ਚੱਕਰ ਆਉਂਦੇ ਨੇ ਕਿਉਂਕਿ ਕੰਨ ਦਾ ਜਿਹੜਾ ਪੜਦਾ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਬਰੀਕ ਸਟੋਨ ਹੁੰਦੇ ਨੇ ਪੜਦੇ ਦੇ ਪਿੱਛੇ, ਜਿਸ ਕਰਕੇ ਉਹਨਾਂ ਨੂੰ ਹੁੰਦੇ ਜਿਹੜੇ ਚੱਕਰ ਆਉਣ ਲੱਗ ਜਾਂਦੇ ਨੇ। ਪਰ ਹੁਣ ਮੈਂ ਇਹਦੇ ਨਾਲ ਰਲਦਾ ਮਿਲਦਾ ਹੀ ਟੋਪਿਕ, ਕਿਉਂਕਿ ਲਾਸਟ ਵੀਕ ਤੁਸੀਂ ਵਰਟੀਗੋ ਦਾ ਲਿਆ ਸੀਗਾ, ਅੱਜ ਮੈਂ ਤੁਹਾਡੇ ਨਾਲ ਇਹ ਗੱਲ ਪੁੱਛਣੀ ਚਾਹੁੰਦਾ ਤੁਹਾਡੇ ਕੋਲੋਂ ਕਿ ਕਈ ਵਾਰੀ ਅੱਖਾਂ ਦੇ ਅੱਗੇ ਹਨੇਰਾ ਵੀ ਆ ਜਾਂਦਾ, ਹਨੇਰਾ ਆਉਂਦਾ ਬੰਦਾ ਹਨੇਰਾ ਆਉਂਦਾ ਚੱਕਰ ਜਿਹਾ ਖਾ ਕੇ ਉਹ ਥੱਲੇ ਡਿੱਗ ਪੈਂਦਾ, ਸੋ ਉਹ ਕੀ ਬਲਾ, ਉਹ ਵੀ ਵਰਟੀਗੋ ਹੈ ਜਾਂ ਕੋਈ ਹੋਰ ਕਿਸਮ ਹੈ, ਅਤੇ ਇਹਦੀਆਂ ਕੀ ਨਿਸ਼ਾਨੀਆਂ ਨੇ ਅਤੇ ਕੀ ਇਹਦਾ ਇਲਾਜ ਕੀ ਹੈ ਅਤੇ ਬੰਦੇ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ?
ਹਾਂਜੀ, ਯਾ ਗੁੱਡ ਕੁਐਸਚਨ, ਬਿਕਾਜ਼ ਲਾਸਟ ਵੀਕ ਜਦੋਂ ਆਪਾਂ ਸ਼ੁਰੂ ਕੀਤਾ ਸੀ ਤੁਸੀਂ ਕਹਿ ਰਹੇ ਸੀ ਵੀ ਚੱਕਰ ਆਉਂਦੇ ਆ ਲੋਕਾਂ ਨੂੰ, ਫਿਰ ਉਹ ਕਿਉਂ ਆਉਂਦੇ ਆ? ਤੇ ਮੈਂ ਕਿਹਾ ਜਦੋਂ ਕੋਈ ਕਹਿੰਦਾ ਵੀ ਮੈਨੂੰ ਡਿਜ਼ੀਨੈਸ ਚੱਕਰ ਪੰਜਾਬੀ 'ਚ ਡਿਜ਼ੀਨੈਸ ਇੰਗਲਿਸ਼ ਦੇ ਵਿੱਚ ਅਸੀਂ ਮੈਡੀਕਲ ਦੇ ਵਿੱਚ ਕਹਿੰਦੇ ਹਾਂ ਵੀ ਵਟ ਡੂ ਯੂ ਮੀਨ, ਹਾਂ ਕੀ ਮਤਲਬ ਆ ਤੁਹਾਡਾ? ਬਿਕਾਜ਼ ਚੱਕਰ ਵੀ 3 ਤਰ੍ਹਾਂ ਦੇ ਹੁੰਦੇ ਆ ਐਂਡ ਮੇਨ 2 ਤਰ੍ਹਾਂ ਦੇ ਹੁੰਦੇ ਆ, ਇੱਕ ਹੈਗਾ ਵਰਟੀਗੋ ਵੀ ਕਮਰ ਘੁੰਮ ਰਿਹਾ, ਐਂਡ ਉਹਦੇ ਬਾਰੇ ਆਪਾਂ ਲਾਸਟ ਵੀਕ ਗੱਲ ਕੀਤੀ ਸੀ, ਸੋ ਵੀ ਨਾਟ ਗੋਇੰਗ ਟੂ ਟਾਕ ਅਬਾਊਟ ਇਟ ਨਾਓ, ਬਟ ਜਿਹੜੇ ਵਰਟੀਗੋ ਆ ਕਮੇਰ ਘੁੰਮਦਾ ਰੂਮ, ਉਹਦੇ 3 ਤਰ੍ਹਾਂ ਦੇ ਹੁੰਦੇ ਆ। ਸੋ ਜਿਹੜਾ ਤੁਸੀਂ ਕਹਿ ਰਹੇ ਸੀ ਵੀ ਕੰਨ ਦੇ ਪਿੱਛੇ ਪਰਦੇ ਦੇ ਪਿੱਛੇ ਕੋਈ ਸਟੋਨ ਹੁੰਦਾ ਪੱਥਰੀ, ਦੈਟਸ ਵਨ ਟਾਈਪ ਆਫ ਵਰਟੀਗੋ ਐਸ ਵੀ ਕਾਲ BPPV, ਜਿਹੜੇ ਫਿਰ ਲੋਕੀ ਕਹਿੰਦੇ ਆ ਜਦੋਂ ਮੈਂ ਲੰਬਾ ਪਹਿਨਾ ਜੇ ਮੈਂ ਸਿਰ ਕਮਾਉਣਾ ਉਦੋਂ ਮੈਨੂੰ ਚੱਕਰ ਆਉਂਦੇ ਆ। ਦੇਰ ਇਜ਼ ਆਲਸੋ 2 ਅਦਰ ਟਾਈਪਸ ਆਫ ਵਰਟੀਗੋ, ਬਟ ਦੈਨ ਦ ਅਦਰ ਟਾਈਪ ਆਫ ਡਿਜ਼ੀਨੈਸ ਚੱਕਰ ਇਸ ਲਾਈਟ ਹੈਡਨੈਸ। ਸੋ ਅਸੀਂ ਕਹਿੰਦੇ ਵੀ ਅੱਛਾ, ਅਸੀਂ ਕਹਿੰਦੇ ਓਕੇ ਰੂਮ ਘੁੰਮਦਾ, ਉਹ ਕਹਿੰਦੇ ਨਹੀਂ, ਤੇ ਫਿਰ ਅਸੀਂ ਕਹਿੰਦੇ ਅੱਛਾ ਜਦੋਂ ਤੁਸੀਂ ਖੜੇ ਹੁੰਦੇ ਆ ਲਾਈਕ ਹਨੇਰਾ ਨਾ ਅੱਖਾਂ ਦੇ ਸਾਹਮਣੇ, ਉਹ ਕਹਿੰਦੇ ਯੈਸ ਮੈਨੂੰ ਐਹ ਜਿਹੇ ਚੱਕਰ ਆਉਂਦੇ ਆ। ਸੋ ਇਨ ਮੈਡੀਕਲ ਵੀ ਕਾਲ ਦੈਟ, ਔਰ ਇਵਨ ਇਨ ਇੰਗਲਿਸ਼ ਸੋਰੀ ਵੀ ਕਾਲ ਦੈਟ ਲਾਈਟ ਹੈਡਨੈਸ, ਹਨਾ ਵੀ ਆਮ ਗੈਟਿੰਗ ਲਾਈਟ ਹੈਡਨ, ਹਨੇਰਾ ਅੱਖਾਂ ਦੇ ਸਾਹਮਣੇ ਆ ਰਿਹਾ, ਇੱਕ ਤਰ੍ਹਾਂ ਦੇ ਚੱਕਰ ਇਹ ਵੀ ਹੁੰਦੇ ਆ। So then from there you have different causes. So this one is more broad. The vertigo was easier because odich three causes hunde si patri ja virus ja ikor cheech. But jira lightheadedness, there's various causes. You know, there's so many different causes that can make you lightheaded. For example, your blood pressure could be low. Number two, iron could be low. Number three, different vitamin levels can be low. Number four, hemoglobin can be low. Number five, maybe you're taking medicine. There's so many medicines. Jidina lightheadedness ho sakdiya. Then there's also other causes such as heart blockages could do it. Arrhythmias can do it. Arrhythmia matlab like jido heartbeat di problem aariya. So when then you must be thinking, okay, we're not going to talk for 1 hour. Mera show touch 45 minutes and I only have 5 minutes. So we'll talk about probably one of the more common dizziness that happens, and that's called vasovagal presyncope. So it's a lamba lafaja, but basically this is when people come in, and it may have happened to you. It happened to me once. Jidho main pehla pehla rotations, clinical rotations, medical school de vich shuru kitte si, mainu still yaad hai, I went to the hospital. It was in Chicago, and it was an OB rotation. So they were doing a C-section surgery, hai na? They odan main cut khadda ve si, cut pitta ve si, and plus mask paya ve si, gown paya ve si, garmi si room. So we were standing there for 30, 40 minutes. They fir mainu chakran lagge si, mainu thoda ja like pasina lagge si. I felt lightheaded. Also, maybe mara mota, I felt like my heart was beating a little fast. Te fir luckily mainu pata si ye ki hai, so main right away bagya. Te it's good I sat down, because je main nahi baithya, mere body ne mainu bithana si, and I might have passed out. Main dik jana si. So that's what we call vasovagal syncope. Basically, ki honda is if our blood pressure drops, and kyun blood pressure kivi drop ho sakda. For example, je apa kat khadda vya, kat pitta vya, ja maybe apan jyada der li khade hai, ja apanu maybe jyada garmi lag rahi hai, or a lot of times when we're in pain, like in our clinic, kafi vari jadon loki blood karande hunde hai, unhan nu eh cheez hundi hai ki hunda, they start feeling like lightheaded, nera jaan lag janda, ke lokan nu tare vi dikhde hai like stars. A lot of times they feel really hot and sweaty. Different, the mistake some people make, like kevri apanu kare vi hunda, oh kende bhi main ja ke washroom chal dena, maybe main chitte maarna ja main mar ja paani pi lunga. That can be risky, because pata hi tonu, if you start walking to see, you can pass out and fall, right? So whenever this happens, jado mainu hoya ja mere patients nu kade vi hoya jado blood karande, I always say right away to see utthe bajo, lie down. Of course, make sure it's, you know, safe jithe tusi baithan lagya, there's no like the needles or something, but to see utthe bajo, and if you can elevate your feet, that's good. If you're wearing a mask or like a hat, oh la do topi mask, and just if you have access je to no koi pani leya sada je thanda kapda je ice pack, oh tusi sir te la lo. And basically ki honga, when you lie down, and especially if you elevate your legs, jira khoon blood si jira maybe sir no nahi ja reha si, oh wapis utthe chal junga because of gravity. And right within a couple minutes, maybe even 1 minute, everything will feel better. And then when you do sit up again, jadon tusi khade hon lage, oh the fir khyal na tusi matlab slowly khadna. And then it is a good idea to see your doctor still, because like even though we know it's that vasovagal syncope, low blood pressure karke due to pain or dehydration or not eating enough, sometimes like other things can cause it, like low iron, low hemoglobin. So sometimes getting a blood test or ECG can be helpful.
ਹਾਂਜੀ ਤੇ ਡਾਕਟਰ ਸਾਹਿਬ ਕਈ ਵਾਰੀ ਇੰਝ ਵੀ ਹੁੰਦਾ ਕਿ ਜਦੋਂ ਬੰਦੇ ਦੇ ਕੋਈ ਖੜਾ ਕੰਮ ਕਰ ਰਿਹਾ ਰਸੋਈ ਦੇ ਵਿੱਚ ਜਾਂ ਵਰਕੋ ਲੇਡੀਸ ਕਾਸ ਕਰਕੇ ਤੇ ਉਹ ਕੰਮ ਕਰੀ ਜਾਂਦੇ ਨੇ ਤੇ ਉਹਨਾਂ ਨੂੰ ਜੋ ਚੱਕਰ ਆਉਂਦਾ ਤੇ ਉਹ ਨਾ ਬੈਠਦੇ ਨੇ ਨਾ ਕੁਛ ਕਰਦੇ ਨੇ ਫਿਰ ਅਚਾਨਕ ਉਹ ਡਿੱਗ ਵੀ ਪੈਂਦੇ ਨੇ ਫਿਰ ਉਹ ਜ਼ਿਆਦਾ ਕਈ ਵਾਰੀ ਨੁਕਸਾਨ ਵੀ ਹੋ ਸਕਦਾ ਡਿੱਗਦੇ ਵੀ ਦੇਖੇ ਨੇ ਪੇਸ਼ੈਂਟ
Yeah, like remember even last week, jadon main vertigo bare gal kar reha si, BPPV, and even this week, the vasovagal syncope chakkar bare gal kar reha. The number one thing is, doesn't matter tonu kya ja chakkar aa reha, vertigo, ja lightheadedness, ja kitchen ch khade hai, ja kyon, je tusi for ek dangerous cheez ho sakdi hai, tonu tusi dekh ke tonu satt lag sakdi hai. Main bahut wari dekhiya, because we have a urgent care, agge main emergency room ch vi kaam kar reha si. ਉੱਥੇ ਫਿਰ ਲੋਕੀ ਆਉਂਦੇ ਸੀ ਵਿਦ ਕੱਟਸ, ਅਸੀਂ ਕਹਿੰਦੇ ਸੀ ਕਿੱਦਾਂ ਹੋ ਗਿਆ, ਉਹ ਕਹਿੰਦੇ ਮੈਂ ਡਿੱਗ ਗਿਆ ਸੀ. ਸੋ ਯੂ ਆਲਵੇਜ਼ ਵਾਂਟ ਟੂ ਮੇਕ ਸ਼ੋਰ ਨੋ ਮੈਟਰ ਵਟ ਕਾਈਂਡ ਆਫ ਡਿਜ਼ੀਨੈਸ ਯੂ ਹੈਵ, ਅਨਟਿਲ ਦ ਡਿਜ਼ੀਨੈਸ ਗੋਜ਼ ਅਵੇ, ਤੁਸੀਂ ਬੈਜੋ, ਡੋਂਟ ਗੋ ਟੂ ਦ ਵਾਸ਼ਰੂਮ ਟੂ ਲਾਈਕ ਪੁੱਟ ਵਾਟਰ ਔਨ ਯੋਰ ਫੇਸ, ਡੋਂਟ ਗੋ ਟੂ ਗੈਟ ਵਾਟਰ if somebody is of course at home with you je jithe vi tusi hage tusi da jo unna nu das to oh le aa sakde pani cuz apa chahnde ni koi dekh jave hai na utthe sat lag sakdi hai head nu so basically je tonu check karande hai doesn't matter kede hai right away tusi baith jo je tode ko kursi hai ni nede dede just sit on the floor and chakkar vaise tode apne aap theek ho junge and then next step is to figure out kyon hoya and like generally it's a good idea to see a doctor because like even though maybe you're listening to this thing still you can't it's hard to diagnose sometimes
haan ji te doctor sahab eh vich matlab ik gal khyal rakhne vi je tanu lagge vi nera aaya ta je ta tusi thode de uchi bol ke vi ghar de jehde ta ghar de hon unna nu tu dasso ke mainu chakkar aa rahe ne taake dooja banda vi vigilant ho jave kai vari inj vi hunda ke bande nu chakkar aa rahe ne dooja banda busy apne kaam ch hunda ohnu pata hi nahi hunda pata ohnu lagda je oh banda dig painda so ide layi apan nu eh hona chahinda ke jadon bande nu ਹਨੇਰਾ ਆਵੇ ਅੱਖਾਂ ਦੇ ਅੱਗੇ ਤੇ ਉਹਨੂੰ ਫਟਾਫਟ ਮਤਲਬ ਜਿਹੜੇ ਵੀ ਕਰਦੇ ਨੇ ਉੱਚੀ ਆਵਾਜ਼ 'ਚ ਦੱਸ ਦੇਣਾ ਚਾਹੀਦਾ ਕਿ ਮੇਰੀ ਤਬੀਅਤ ਠੀਕ ਨਹੀਂ ਮੈਨੂੰ ਚੱਕਰ ਆ ਰਹੇ ਨੇ ਵੀ ਬਜਾਏ ਆਪਾਂ ਸਿਰ ਦੇ ਭਾਰ ਡਿੱਗੀਏ ਤੇ ਫਿਰ ਉਹਦਾ ਕੋਈ ਹੋਰ ਨੁਕਸਾਨ ਕਰ ਲਈਏ ਐਮ ਆਈ ਰਾਈਟ
ਐਗਜੈਕਟਲੀ ਹਾਂ 100% ਕਜ਼ ਦੈਨ ਚੱਕਰ ਡਿਫਰੈਂਟ ਵੀ ਹੁੰਦੇ ਆ ਦੇਰ ਸਮਟਾਈਮਸ ਸੀਜ਼ਰਸ ਦੇਰ ਸਮਟਾਈਮਸ ਹਾਰਟ ਅਟੈਕ ਯੂ ਨੈਵਰ ਨੋ ਤੇ ਯੂ ਨੋ ਜੇ ਆਪਾਂ ਕਿਸੇ ਨੂੰ ਦੱਸਾਂਗੇ ਦੈਨ ਐਟ ਲੀਸਟ ਦੇ ਕੈਨ ਮੋਨੀਟਰ ਅਸ ਟੂ ਮੇਕ ਸ਼ੋਰ ਕੋਈ ਹੋਰ ਤਾਂ ਨਹੀਂ ਪਾਉ ਮਾਰੀ ਕੋਈ ਮਤਲਬ ਲਾਈਕ ਹੈ ਨਾ ਇਟਸ ਆਲਵੇਸ ਗੁੱਡ ਇਫ ਸਮਬਡੀ ਇਜ਼ ਦੇਅਰ ਐਟ ਲੀਸਟ ਲੈਟ ਦਮ ਨੋ ਜੋ ਉੱਚੀ ਜੀ ਆਵਾਜ਼ ਮਾਰ ਦਿਓ ਐਂਡ ਸਿਟ ਡਾਊਨ ਰਾਈਟ ਅਵੇ ਸੋ ਯੂ ਡੋਨਟ ਫਾਲ
ਹਾਂਜੀ ਡਾਕਟਰ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਹੋ ਮੈਨੂੰ ਪਤਾ ਵੀ ਟਾਈਮ ਦੀ ਉਨੀ ਕੀ ਸ਼ਾਰਟੇਜ ਹੀ ਅੱਜ ਕੱਲ ਹੈ ਨਾ ਕੁਝ ਹੋਰ ਕਹਿਣਾ ਮੈਡੀਸਨ ਬਾਰੇ ਦੇ ਦੱਸਣੀ ਹੈ ਜਾਂ ਕੋਈ ਇਹ ਦੱਸੋ ਵੀ ਲਿਕੁਇਡ ਜ਼ਿਆਦਾ ਪੀਣਾ ਚਾਹੀਦਾ ਹੈ ਜਾਂ ਜੂਸ ਪੀਣਾ ਚਾਹੀਦਾ ਖਾ ਖਰਾਕ ਇਹੋ ਜਿਹੀ ਖਾਣੀ ਚਾਹੀਦੀ ਹੈ
ਯਾ ਜਨਰਲੀ ਲਾਈਕ ਥਿੰਗਸ ਯੂ ਕੈਨ ਡੂ ਟੂ ਪ੍ਰੀਵੈਂਟ ਇਟ ਕਜ਼ ਹਮੇਸ਼ਾ ਲਾਈਕ ਆਪਾਂ ਕੋਈ ਵੀ ਹੈਲਥ ਡਿਜ਼ੀਜ਼ ਦੇ ਵਿੱਚ ਟਾਪਿਕ ਪ੍ਰੀਵੈਂਸ਼ਨ ਮੇਨ ਚੀਜ਼ ਹੁੰਦੀ ਹੈ ਹਾਰਟ ਅਟੈਕ prevention stroke prevention blood pressure cholesterol sugar prevention vertigo da tusi kuch kar nahi sakdi prevention but jehda ajj da topic si lightheadedness you can prevent it by making sure you drink enough water you know everybody at least minimum 2 liter da peena chahiye unless tode doctor nu tonu maybe keha ve abhi nahi pee sakde kidney problem karke je kuch ho baaki sare lokan nu minimum 2 liters te jehde loki zyada pasina aunda unna nu je gym karde ya je sauna ch baithde ya maybe zyada and make sure you're eating at regular intervals hana like jehde loki bahut zyada fasting karde ya theek hai matlab kar sakde ya but if you're feeling lightheaded for maybe it's not for you then regularly you should get like every year at least to blood test karana chahida and periodically tusi apna blood pressure bhi check kar liya karo cuz blood pressure is a silent you can say killer or disease jinne chira pa check nahi karde apan nu nahi pata kidda ho reya so these are kind of the general measures don't smoke don't drink you know exercise regularly all these things
haanji doctor okay thank you very much tusi okay suddenly time kadya thank you very much
thank you okay bye
okay so pyare shrotiyo ਇਹ ਸੀ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਦੋ ਰੋਡਸ ਨੇ ਬ੍ਰੈਮਲੀ ਅਤੇ ਕੰਟਰੀ ਸਾਈਡ ਉਹਦੀ ਨੁੱਕਰ ਦੇ ਉੱਪਰ ਇਹ ਇਹਨਾਂ ਦਾ ਅਰਜੈਂਟ ਕੇਅਰ ਹੈ ਮੈਡੀਕਲ ਸੈਂਟਰ ਆ ਉੱਥੇ ਕੰਮ ਕਰਦੇ ਨੇ ਅਤੇ ਜਦੋਂ ਵੀ ਤੁਹਾਨੂੰ ਮਤਲਬ ਇਹਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦਾ ਪ੍ਰਚਾਰ ਕਰਦਾ ਵੀ ਤੁਸੀਂ ਉੱਥੇ ਜਾ ਕੇ ਇਹਨਾਂ ਦੇ ਪੇਸ਼ੈਂਟ ਬਣ ਜਾਓ ਮੈਂ ਔਨ ਦੀ ਏਅਰ ਕਹਿੰਦਾ ਪੇਸ਼ੈਂਟ ਤਾਂ ਲੈ ਹੀ ਨਹੀਂ ਰਹੇ ਸਿਰਫ ਇੰਨੀ ਗੱਲ ਮੈਂ ਤੁਹਾਨੂੰ ਕਹਿੰਦਾ ਵੀ ਜੇ ਕਦੇ ਕੋਈ ਸੈਕਿੰਡ ਤੁਸੀਂ ਰਹਿ ਲੈਣੀ ਹੋਵੇ ਜ਼ਿਆਦਾ ਟਾਈਮ ਨਹੀਂ ਜੇ ਤੁਸੀਂ ਕਹਾਣੀਆਂ ਪਾਓਗੇ ਮੈਨੂੰ 10 ਮਿੰਟ ਦੇ 15 ਮਿੰਟ ਦੇ ਕਿਸੇ ਨੇ ਤਾਂ ਹੀ ਤਾਂ ਉਹਨਾਂ ਨੂੰ ਰੇੜੀ ਤੋਂ ਲੈ ਕੇ ਉਹਨਾਂ ਵੀ ਇਕੱਲੀ ਇਕੱਲੀ ਬਿਮਾਰੀ ਦੇ ਬਾਰੇ ਉਹ ਥੋੜ੍ਹਾ ਡਿਟੇਲ 'ਚ ਦੱਸ ਦੇਣਗੇ ਜਦੋਂ ਆਪਣਾ ਟਾਈਮ ਫੇਰ ਵਧਿਆ ਫਿਰ ਆਪਾਂ ਤੁਹਾਡੇ ਲਾਈਵ ਵੀ ਆਪਾਂ ਕਾਲ ਦੇ ਲਿਆ ਕਰਾਂਗੇ ਤੁਸੀਂ ਉਹ ਪੁੱਛ ਸਕਦੇ ਹੋ ਉਹਨਾਂ 'ਚ ਤੱਕ ਇੱਕ ਇੱਕ ਬਿਮਾਰੀ ਦੀ ਕਿਉਂਕਿ 5-7 ਮਿੰਟ 10 ਮਿੰਟ ਹੁੰਦੇ ਨੇ ਉਹ ਬੋਲ ਦਿੰਦੇ ਨੇ ਅਤੇ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਮੇਰੀ ਵੈਬਸਾਈਟ 'ਤੇ ਜਾ ਕੇ ਜਾਂ ਯੂਟਿਊਬ 'ਤੇ ਜਾ ਕੇ ਉੱਥੇ ਬਹੁਤ ਸਾਰੇ ਮੈਡੀਕਲ ਦੇ ਟੋਪਿਕ ਨੇ ਡਾਕਟਰਸ ਨੇ ਆਨਸਰ ਦਿੱਤੇ ਵੀ ਨੇ ਉਹਦੇ ਉੱਤੇ ਟੋਪ ਲਿਖਿਆ ਵਾ ਵੀ ਇਹ ਅੱਜ ਵੀ ਡਾਇਬੈਟਿਕ ਦੇ ਬਾਰੇ ਆ ਹਾਰਟ ਦੇ ਬਾਰੇ ਹੈ ਸਟ੍ਰੋਕ ਦੇ ਬਾਰੇ ਹੈ ਜਾਂ ਕੋਈ ਵੀ ਬਿਮਾਰੀ ਉਹਦਾ ਨਾਂ ਲਿਖਿਆ ਹੁੰਦਾ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਉਹ ਫਿਰ ਡਿਟੇਲ ਦੇ ਵਿੱਚ ਜਿਹੜੀ ਆਪਣੀ ਬਿਮਾਰੀ ਨੂੰ ਡਿਸਕਸ ਕੀਤਾ ਗਿਆ ਹੁੰਦਾ ਸੋ ਨੈਕਸਟ ਵੀਕ ਆਪਾਂ ਫਿਰ ਕੋਸ਼ਿਸ਼ ਕਰਾਂਗੇ ਬਾਕੀ ਤਾਂ ਮਾਲਕ ਦੇ ਹੱਥ 'ਚ ਆ ਵੀ ਡਾਕਟਰ ਅੰਕੁਸ਼ ਕਿਸੇ ਹੋਰ ਟੋਪਿਕ ਦੇ ਉੱਤੇ ਗੱਲਬਾਤ ਕਰਨ ਸੋ ਅੱਜ ਦਾ ਜਿਹੜਾ ਸੀ ਟੋਪਿਕ ਹੈ ਰੂਹਾਨੀ ਜਿਹੜਾ ਲੈਕਚਰ ਹੈ ਆਪਾਂ ਕਹਿ ਲਓ ਡਿਸਕੋਰਸ ਕਹਿ ਲਓ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬੇਸਿਕਲੀ ਕਿਉਂਕਿ ਟਾਈਮ ਥੋੜ੍ਹਾ ਹੁੰਦਾ ਕਿਸੇ ਇੱਕ ਟੋਪਿਕ ਨੂੰ ਲੈ ਕੇ ਉਹਨੂੰ ਡਿਸਕਸ ਨਹੀਂ ਕੀਤਾ ਜਾ ਸਕਦਾ ਅੱਜ ਮੈਂ ਸਿਰਫ ਇੰਨਾ ਹੀ ਕਹਿਣਾ ਕਿ ਜਿਹੜੀ ਸਾਡੀ ਜਿਹੜਾ ਹਿਊਮਨ ਲਾਈਫ ਹੈ ਮਨੁੱਖੀ ਜਨਮ ਹੈ ਨਾ ਇਹਨੂੰ ਜਿਹੜੀ ਕੌਡੀਆਂ ਦੇ ਭਾਅ ਇਹਨੂੰ ਕੌਡੀਆਂ ਦੇ ਭਾਅ ਅਸੀਂ ਬਰਬਾਦ ਕਰੀ ਜਾ ਰਹੇ ਹਾਂ ਦੇਖੋ ਪੂਰਨ ਸੰਤਾਂ ਨੇ ਸਾਨੂੰ ਕਿਹਾ ਹੈ ਕਿ ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ ਜਿਉਂ ਬਣ ਫਲ ਪੱਕ ਭੋਏ ਗਰੇ ਬਹੁਰ ਨਾ ਲਾਗੇ ਡਾਰ ਕਿ ਜਿਹੜਾ ਸਾਡਾ ਇਹ ਜਿਹੜੀ ਲਾਈਫ ਹੈ ਨਾ ਉਹ ਇੰਨੀ ਕੀਮਤੀ ਹੈ ਇੰਨੀ ਪ੍ਰੈਸ਼ੀਅਸ ਹੈ ਕਿ ਵਾਰ ਵਾਰ ਨਹੀਂ ਮਿਲਣੀ ਉਹਨਾਂ ਨੇ ਐਗਜ਼ਾਮਪਲ ਵੀ ਦਿੱਤੀ ਹੈ ਕਿ ਜੇ ਤੁਸੀਂ ਪਰ ਚਾਂਸ ਦੇਖੋ ਦਰਖਤ ਨਾਲੋਂ ਇੱਕ ਫਲ ਟੁੱਟ ਕੇ ਜਦੋਂ ਪੱਕ ਕੇ ਡਿੱਗ ਜਾਂਦਾ ਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਵਾਪਸ ਦਰਖਤ ਦੇ ਨਾਲ ਨਹੀਂ ਜੁੜ ਸਕਦਾ। ਇਸੇ ਤਰ੍ਹਾਂ ਜਿਹੜੀ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਹਿਊਮਨ ਲਾਈਫ ਮਿਲੀ ਹੈ, ਇਹ ਬੜੀ ਪ੍ਰੈਸ਼ੀਅਸ ਹੈ। ਸੋ ਪ੍ਰੈਸ਼ੀਅਸ ਹੋਣ ਕਰਕੇ ਅਤੇ ਤੁਸੀਂ ਸੰਭਲ ਸੰਭਲ ਕੇ ਹਰ ਸਵਾਸ ਸਵਾਸ ਇਹਦੀ ਵੈਲਿਊ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਕਿਹਾ ਜਾਂਦਾ 184 ਜੂਨ ਸਵਾਈ ਮਾਨਸ ਕੋ ਪ੍ਰਭ ਦੀ ਬੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਇਹ 84 ਲੱਖ ਜੂਆ ਜੂਨ ਜੂਨੀਆਂ ਦੇ ਵਿੱਚੋਂ, ਕੀੜੇ ਮਕੌੜਿਆਂ ਚੋਂ, ਹਾਥੀ ਘੋੜਿਆਂ ਸੂਰਾਂ ਦੇ ਵਿੱਚੋਂ, ਕੁੱਤਿਆਂ ਚੋਂ, ਸਾਨੂੰ ਅਖੀਰ ਦੇ ਵਿੱਚ ਇਹ ਟੌਪ ਆਫ ਦੀ ਕ੍ਰੀਏਸ਼ਨ ਸਾਨੂੰ ਮਨੁੱਖਾ ਜਨਮ ਮਿਲਿਆ। ਇਹ ਹੁਣ ਜੇ ਕੋਸ਼ਿਸ਼ ਕਰੀਏ ਤਾਂ ਅਸੀਂ ਛੱਤ ਦੇ ਉੱਤੇ ਪਹੁੰਚਾਂਗੇ। ਕੀ ਮਤਲਬ ਹੈ ਕਿ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੀ ਹੈ। ਅਤੇ ਜੇ ਇਸੇ ਤਰ੍ਹਾਂ ਹੀ ਖਾ ਲਿਆ, ਪੀ ਲਿਆ, ਸੌਂ ਲਿਆ, ਲੜ ਲਿਆ, ਨਫ਼ਰਤਾਂ ਕਰ ਲਈਆਂ ਜੋ ਜ਼ਿੰਦਗੀ 'ਚ ਕਰਦੇ ਹਾਂ, ਅਤੇ ਭੁੱਲੀ ਬੈਠੇ ਹਾਂ ਕਿ ਮੈਨੂੰ ਤਾਂ ਮੌਤ ਆਉਣੀ ਨਹੀਂ, ਮੌਤ ਤਾਂ ਆਉਣੀ ਹੈ, ਇਹ ਭੁਲੇਖਾ ਛੱਡ ਦਿਓ। ਵੱਡੇ ਵੱਡੀਆਂ ਉਮਰਾਂ ਵਾਲਿਆਂ ਨੂੰ ਵੀ ਆ ਜਾਂਦੀਆਂ, 70-80 ਸਾਲ ਵਾਲਿਆਂ ਨੂੰ ਵੀ ਆਉਂਦੀਆਂ, ਆਉਂਦੀਆਂ 8 ਸਾਲ ਵਾਲੇ ਨੂੰ ਵੀ ਹੈ, ਇਹ ਪਤਾ ਨਹੀਂ ਸਭ ਲਾਈਨ 'ਚ ਲੱਗੇ ਨੇ ਕਦੋਂ ਸਾਡਾ ਸਾਹ ਨਿਕਲ ਜਾਣਾ। ਆਦਮੀ ਦਾ ਮਤਲਬ ਇਹ ਆਦਮੀ, ਆਦਮ ਆਦਮ ਮੀਨਸ ਇਹ ਸਾਹ ਚੱਲ ਰਿਹਾ ਸਾਡਾ, ਮੈਂ ਬੋਲ ਰਿਹਾ ਸਾਹ ਚੱਲ ਰਿਹਾ, ਇਹ ਕਦੇ ਸਾਹ ਰੁਕ ਗਿਆ ਇਹ ਮਿੱਟੀ ਹੈ। ਸੋ ਇੰਨੀ ਕੁ ਸਾਡੀ ਵੈਲਿਊ ਹੈ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਜਿੰਨਾ ਚਿਰ ਵੀ ਹੈਗੀ ਉਹ ਵਧੀਆ ਬਣਾਉਣ ਦੀ ਲੋੜ ਹੈ, ਕਿਉਂਕਿ ਅਸੀਂ ਬਾਈ ਬਰਥ ਸੈਲਫਿਸ਼ ਹਾਂ, ਆਪਣੇ ਲਈ ਕਰੀ ਜਾਂਦੇ ਹਾਂ ਪੈਸਾ। ਆਪਣਾ ਬੱਚਾ ਗਲਤੀ ਦੇ ਨਾਲ ਕਦੇ ਬਿਮਾਰ ਹੋ ਜਾਵੇ ਨਾ, ਅਸੀਂ ਸਾਰੀ ਰਾਤ ਸੌਂਦੇ ਨਹੀਂ, ਡਾਕਟਰਾਂ ਦੇ ਮਗਰ ਭੱਜੇ ਫਿਰਦੇ ਹਾਂ। ਪਰ ਜੇ ਗੁਆਂਢੀਆਂ ਦਾ ਕਤਲ ਵੀ ਹੋ ਜੇ, ਚੋਰੀ ਵੀ ਹੋ ਜੇ, ਡਾਕਾ ਵੀ ਹੋ ਜੇ, ਅਸੀਂ ਕਦੇ ਨਹੀਂ ਜਾਗਦੇ, ਅਸੀਂ ਕਦੇ ਨਹੀਂ ਰਾਤ ਨੂੰ ਜਾ ਕੇ ਹਾਲ ਚਾਲ ਪੁੱਛਦੇ, ਦੂਜੇ ਦਿਨ ਫਾਰਮੈਲਿਟੀ ਦੇ ਤੌਰ 'ਤੇ ਫੋਨ ਕਰ ਲੈਂਦੇ ਹਾਂ। ਇਹ ਸਾਡੀ ਫਿਤਰਤ ਹੈ ਕਿ ਅਸੀਂ ਸੈਲਫਿਸ਼ ਹਾਂ, ਕਿਉਂਕਿ ਇਸ ਕਰਕੇ ਖਿਆਲ ਰੱਖੋ ਹਮੇਸ਼ਾ ਜੇ ਚੰਗੀ ਜ਼ਿੰਦਗੀ ਜੀਣੀ ਹੈ ਕਿ ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਮਰਨਾ ਤਾਂ ਸਾਰਿਆਂ ਨੇ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਹੜੇ ਦੂਜੇ ਲੋਕਾਂ ਦੇ ਲਈ, ਦੂਜੇ ਲੋਕਾਂ ਦੀ ਭਲਾਈ ਦੇ ਲਈ, ਦੂਜੇ ਲੋਕਾਂ ਦੇ ਦੁੱਖਾਂ ਵਿੱਚ ਸੁੱਖਾਂ ਦੇ ਵਿੱਚ ਕੰਮ ਆਉਂਦੇ ਨੇ। ਅਗਲੀ ਇਗਜ਼ਾਮਪਲ ਦਿੱਤੀ ਹੈ, ਇਕੱਲੇ ਤੈਰਨਾ ਕੋਈ ਬਹਾਦਰੀ ਨਹੀਂ। ਜਿਹੜੇ ਸਵੀਮਰ ਨੇ ਨਾ, ਜਿਹੜੇ ਇਕੱਲੇ ਤੈਰਦੇ ਨੇ, ਇੱਕ ਘੰਟਾ ਤੈਰ ਲਿਆ, ਦੋ ਘੰਟੇ ਤੈਰ ਲਏ, ਉਹ ਬਹੁਤ ਵਧੀਆ ਸਵੀਮਰ ਨੇ, ਉਹਦਾ ਕਹਿੰਦੀ ਕੋਈ ਇੰਨੀ ਬਹਾਦਰੀ ਨਹੀਂ। ਪਰ ਜੇ ਕੋਈ ਬੰਦਾ ਡੁੱਬ ਰਿਹਾ ਹੈ ਨਾ, ਉਸ ਵੇਲੇ ਸਵੀਮਰ ਉਹਦੀ ਜਾਨ ਬਚਾ ਦੇ, ਫਿਰ ਉਹਦੀ ਸਵੀਮਿੰਗ ਵਧੀਆ। ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ। ਜੇ ਕੋਈ ਸਾਨੂੰ 4 ਦਿਨ ਰੋਟੀ ਦੇ ਬੁਲਾ ਲਾਉਂਦਾ, ਸਾਨੂੰ ਦਾਨ ਦੇ ਆਉਂਦਾ, ਸਾਨੂੰ ਕੋਈ ਇੱਜ਼ਤ ਮਾਨ ਕਰਦਾ, ਅਸੀਂ ਬੋਲੀ ਜਾਂਦੇ ਹਾਂ, ਸਵਾਦ ਤਾਂ ਹੈ ਜ਼ਿੰਦਗੀ ਦੇ ਵਿੱਚ। ਜੇ ਤੁਹਾਡਾ ਕੋਈ ਮਾੜਾ ਵੀ ਕਰਦਾ ਨਾ, ਤੁਸੀਂ ਨਾ ਮਾੜਾ ਸੋਚੋ, ਤੁਸੀਂ ਉਹਦੇ ਬਾਰੇ ਚੰਗਾ ਸੋਚੋ, ਕਿਉਂਕਿ ਇੱਕ ਜ਼ਿੰਦਗੀ ਦਾ ਪ੍ਰਿੰਸੀਪਲ ਹੈ ਕਿ ਘਟੀਆ ਸੋਚ ਅਤੇ ਪੈਰ ਵਿੱਚ ਮੋਚ, ਪੈਰ ਦੇ ਵਿੱਚ ਜਿਹੜੀ ਮੋਚ ਆ ਜਾਏ ਨਾ, ਫਿਰ ਅਸੀਂ ਉੱਥੇ ਹੀ ਬਹਿ ਜਾਂਦੇ ਹਾਂ, ਫਿਰ ਅੱਗੇ ਅਸੀਂ ਤੁਰ ਨਹੀਂ ਸਕਦੇ। ਇਸੇ ਤਰ੍ਹਾਂ ਜਿਹੜੀ ਸਾਡੀ ਘਟੀਆ ਸੋਚ ਹੈ ਨਾ, ਉਸ ਕਰਕੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਕਦੀ ਤਰੱਕੀ ਨਹੀਂ ਕਰ ਸਕਦੇ। ਸਾਡੀ ਸੋਚ ਹੈਗੀ ਘਟੀਆ, ਬਾਹਲੇ ਬੰਦਿਆਂ ਦੀ ਘਟੀਆ, ਕਿਸੇ ਨੂੰ ਦੇਖ ਕੇ ਤਰੱਕੀ, ਉੱਪਰੋਂ ਬੇਸ਼ੱਕ ਵਧਾਈਆਂ ਦੇਈ ਜਾਣਗੇ, ਵਿੱਚੋਂ ਸੜੀ ਜਾਣਗੇ, ਕਿਸੇ ਬੰਦੇ ਦਾ ਕੋਈ ਫਾਇਦਾ ਨਹੀਂ ਕਰ ਸਕਦੇ। ਮੈਨੂੰ ਯਾਦ ਹੈ ਤੁਸੀਂ ਕਿਸੇ ਤੋਂ ਰਾਇ ਲੈਣ ਚਲੇ ਜਾਓ ਵੀ ਆ ਸਾਡਾ ਮੁੰਡਾ ਜੀ ਡਾਕਟਰ ਬਣਨੂੰ ਫਿਰਦਾ, ਬਣਾ ਦਿਓ। ਉਹ ਕਹਿੰਦਾ ਛੱਡੋ ਜੀ, ਅੱਜ ਕੱਲ੍ਹ ਡਾਕਟਰੀ ਜੀ ਪੀਆ ਨੂੰ ਫਾਰਮਾਸਿਸਟ ਬਣਾ ਦਿਓ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਮੇਰੇ ਬਰਾਬਰ ਆ ਜਾਏ ਕੋਈ। ਕੋਈ ਬੰਦਾ ਕਿਸੇ ਨੂੰ ਕੰਮ ਦੀ ਰਾਇ ਲੈਣ ਚਲੇ ਜਾਓ ਵੀ ਭਾਈ ਸਾਹਿਬ ਤੁਸੀਂ ਆਹ ਕੰਮ ਕਰਕੇ ਤਰੱਕੀ ਕੀਤੀ ਹੈ, ਸਾਨੂੰ ਵੀ ਗਾਈਡ ਕਰ ਦਿਓ, ਕਦੇ ਨਹੀਂ ਕਰਦਾ, ਕਹਿੰਦੇ ਇਹਦੇ ਵਿੱਚ ਕੁਛ ਨਹੀਂ ਪਿਆ। ਇਹ ਸਾਡੀ ਘਟੀਆ ਸੋਚ ਹੈ, ਜਿਸ ਕਰਕੇ ਮਰਨਾ ਤਾਂ ਜੀ ਹੈਗਾ, ਉਹ ਫਿਰ ਜਿਹੜੀ ਘਟੀਆ ਸੋਚ ਹੈ ਲੋਕ ਵੀ ਕਿੰਨਾ ਕੁ ਯਾਦ ਕਰਦੇ ਨੇ। ਤੁਸੀਂ ਦੇਖ ਲਓ ਆਪਣੇ ਰਿਸ਼ਤੇਦਾਰਾਂ ਨਾਲ, ਆਪਣੇ ਦੋਸਤਾਂ ਨਾਲ, ਕਿੰਨੇ ਬੰਦੇ ਸਾਡਾ ਸਾਥ ਛੱਡ ਗਏ ਨੇ, ਕਿ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਜੇ ਕਿਸੇ ਨੇ ਚੰਗਾ ਕੰਮ ਕੀਤਾ ਹੋਵੇ, ਨੇਕ ਕੰਮ ਕੀਤਾ ਹੋਵੇ, ਲੋਕਾਂ ਦੇ ਫਾਇਦੇ ਦਾ ਕੰਮ ਕੀਤਾ ਹੋਵੇ, ਨਿੱਠ ਬੋਲਣਾ ਹੋਵੇ, ਉਹਨੂੰ ਲੋਕ, ਅਸੀਂ ਨਹੀਂ ਹੋਰ ਵੀ ਲੋਕ ਯਾਦ ਕਰਦੇ ਨੇ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਹਮੇਸ਼ਾ ਜਿਹੜੀ ਸਾਡੀ ਸੋਚ ਹੈ ਨਾ, ਉਹ ਹਮੇਸ਼ਾ ਪੋਜ਼ਿਟਿਵ ਹੋਣੀ ਚਾਹੀਦੀ ਹੈ। ਪੋਜ਼ਿਟਿਵ ਇਨ ਦੀ ਸੈਂਸ ਕਿ ਕਦੇ ਵੀ ਲੋਕਾਂ ਦਾ ਮਾੜਾ ਨਾ ਸੋਚੋ, ਕਿਉਂਕਿ ਇਹ ਸੋਚ ਕੇ ਦੇਖ ਲਓ ਵੀ ਮੈਂ ਉਹਦੇ ਬਾਰੇ ਮਾੜਾ ਸੋਚਦਾ, ਜੇ ਉਹ ਮੇਰੇ ਬਾਰੇ ਮਾੜਾ ਸੋਚੇ ਵੀ ਠੀਕ ਹੈ। ਅਸੀਂ ਤਾਂ ਚਾਹੁੰਦੇ ਹਾਂ ਕਿ ਲੋਕ ਸਾਡੇ ਬਾਰੇ ਚੰਗਾ ਸੋਚਣ, ਸਾਡੀ ਹੈਲਪ ਕਰਨ। ਪਰ ਜਦੋਂ ਸਾਨੂੰ ਕਿਸੇ ਦੀ ਹੈਲਪ ਕਰਨੀ ਪਵੇ, ਉਦੋਂ ਅਸੀਂ ਜੇਬ ਕਨੀ ਹੱਥ ਹੀ ਨਹੀਂ ਮਾਰਦੇ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਸੋਚ ਹੈ ਨਾ, ਐਟੀਚਿਊਡ ਹੈ ਜ਼ਿੰਦਗੀ ਦੇ ਵਿੱਚ, ਪੋਜ਼ਿਟਿਵ ਹੋਣਾ ਚਾਹੀਦਾ। ਦੇਖ ਲਓ, ਮੈਨੂੰ ਯਾਦ ਹੈ ਇੱਕ ਪਿੱਛੇ ਜਿਵੇਂ ਘੱਟ ਮਹੀਨਾ ਡੇਢ ਮਹੀਨਾ ਹੋ ਗਿਆ, ਮੈਂ ਜਿਮ 'ਤੇ ਗਿਆ, ਕੋਈ ਬਜ਼ੁਰਗ ਸੀਗੇ, ਵੈਸੇ ਬਜ਼ੁਰਗ ਤਾਂ ਮੈਂ ਵੀ ਹਾਂ, ਕੋਈ ਬਜ਼ੁਰਗ ਸੀਗੇ ਮੈਥੋਂ 5-10 ਸਾਲ ਵੱਡੇ ਹੋਣੇ ਨੇ, ਉਹਨਾਂ ਦੇ ਚਿੱਟੀ ਜਿਹੀ ਟੀ ਸ਼ਰਟ ਪਾਈ ਵੀ ਸੀ ਜਿਮ ਦੇ ਉੱਤੇ, ਉਹਦੇ ਉੱਤੇ ਲਿਖਿਆ ਸੀਗਾ, ਕੀ ਲਿਖਿਆ ਸੀਗਾ, ਆਈ ਐਮ ਨਾਟ 80 ਈਅਰਸ ਓਲਡ, ਕਿ ਮੈਂ 80 ਸਾਲ ਦਾ ਬੁੱਢਾ ਨਹੀਂ। ਚਿੱਟੀ ਸ਼ਰਟ ਦੇ ਉੱਤੇ ਲਾਲ ਰੰਗ ਨਾਲ ਲਿਖਿਆ ਸੀਗਾ, I am not 80 years old. ਥੱਲੇ ਲਾਈਨ ਲਿਖੀ ਸੀ ਆਮ ਸਵੀਟ 16, ਮੈਂ 16 ਸਾਲ ਦਾ ਆਮ ਸਵੀਟ 16 ਵਿਦ 64 ਈਅਰ ਐਕਸਪੀਰੀਅੰਸ, ਕਿ ਐਕਸਪੀਰੀਅੰਸ ਮੇਰੇ ਕੋਲ ਜ਼ਿਆਦਾ ਹੈ ਜ਼ਿੰਦਗੀ ਦਾ, ਪਰ ਮੈਂ ਹਾਂ ਜਵਾਨ ਹਾਂ। ਇਹਨੂੰ ਕਹਿੰਦੇ ਨੇ ਐਟੀਚਿਊਡ, ਪੋਜ਼ਿਟਿਵ ਸੋਚਣਾ। ਸੋਕਰੇਟਿਸ ਦੁਨੀਆ ਦਾ ਇੱਕ ਮਹਾਨ ਫਿਲਾਸਫਰ ਹੋਇਆ, ਮਹਾਨ ਦਾਰਸ਼ਨਿਕ ਹੋਇਆ। ਜਦੋਂ ਅਸੀਂ ਵੀ ਮਾਸਟਰਸ ਕਰਦੇ ਹੁੰਦੇ ਸੀਗੇ ਸੋਕਰੇਟਿਸ, ਪਲੈਟੋ ਅਤੇ ਅਰਿਸਟੋਟਲ ਦੀ ਰਿਪਬਲਿਕ, ਉਹਨਾਂ ਨੇ ਸਾਰਾ ਸਟੱਡੀ ਕੀਤਾ ਹੈ। ਸੋਕਰੇਟਿਸ ਦੇ ਬਾਰੇ ਕਿਹਾ ਜਾਂਦਾ, ਅੱਜ ਤੁਸੀਂ ਜਾਓ ਐਥਨਸ ਦੇ ਵਿੱਚ, ਉਹਨੂੰ ਲੋਕ ਰੱਬ ਕਰਕੇ ਪੂਜਦੇ ਨੇ, ਸੇਂਟ ਕਰਕੇ ਪੂਜਦੇ ਨੇ, ਜਦੋਂ ਕਿ ਉਹ ਸਕਾਲਰ ਸੀਗਾ। ਉਹ ਬਾਈ ਬਰਥ ਜਿਹੜਾ ਸੀ ਨਾ, ਉਹ ਅਗਲੀ ਸੀਗਾ, ਉਹਦਾ ਕੱਦ ਛੋਟਾ ਸੀ, ਨੈਣ ਨਕਸ਼ ਮੋਟੇ ਮੋਟੇ, ਵੱਡੇ ਵੱਡੇ ਮੇਰੇ ਵਰਗੇ ਸੀਗੇ, ਮੂੰਹ ਦੇ ਉੱਤੇ ਚੇਚਕ ਨਾਲ ਮਾਤਾ ਦੇ ਦਾਗ ਨਿਕਲੇ ਹੋਏ ਸੀਗੇ, ਅਤੇ ਮਤਲਬ ਬਦਸੂਰਤ ਜਿਹਾ ਸੀਗਾ। ਪਰ ਉਹਦੀ ਖਾਸੀਅਤ ਕੀ ਸੀ, ਉਹ ਹਮੇਸ਼ਾ ਆਪਣੀ ਜੇਬ ਦੇ ਵਿੱਚ ਇੱਕ ਸ਼ੀਸ਼ਾ ਰੱਖਦਾ ਹੁੰਦਾ ਸੀ, ਉਹ ਜਦੋਂ ਵੀ ਟਾਈਮ ਲੈ ਸ਼ੀਸ਼ਾ ਆਪਣਾ ਮੂੰਹ ਦੇਖਣਾ। ਉਹਦੇ ਜਿਹੜੇ ਚੇਲੇ ਸੀਗੇ, ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਨੇ ਪੁੱਛਿਆ ਕਿ ਸੋਕਰੇਟਿਸ, ਮੈਂ ਤੈਨੂੰ ਇੱਕ ਸਵਾਲ ਕਰਾਂ, ਤੈਨੂੰ ਬੁਰਾ ਤਾਂ ਨਹੀਂ ਮੰਨਦਾ? ਉਹ ਕਹਿੰਦਾ ਸਵਾਲ ਹੀ ਨਹੀਂ ਪੈਦਾ, ਤੂੰ ਜੋ ਤੇਰੇ ਦਿਲ 'ਚੋਂ ਪੁੱਛ। ਕਹਿੰਦਾ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਤੇਰੇ ਸ਼ਕਲ ਮੂੰਹ 'ਤੇ ਚੇਚਕ ਦੇ ਦਾਣੇ ਨੇ, ਰੰਗ ਤੇਰਾ ਕਾਲਾ, ਕੱਦ ਤੇਰਾ ਛੋਟਾ ਹੈ, ਨੈਣ ਨਕਸ਼ ਤੇਰੇ ਵੱਡੇ ਵੱਡੇ ਚੌੜੇ ਚੌੜੇ ਨੇ, ਫਿਰ ਇਹ ਤੂੰ ਸ਼ੀਸ਼ਾ ਹਰ ਵਕਤ ਕਿਉਂ ਦੇਖਦਾ ਰਹਿਣਾ? ਅਤੇ ਸੋਕਰੇਟਿਸ ਨੇ ਜਿਹੜਾ ਜਵਾਬ ਦਿੱਤਾ ਸੀ, ਇੱਥੋਂ ਪਤਾ ਲੱਗਦਾ ਵੀ ਸਾਡੀ ਸੋਚਣੀ ਕਿਹੋ ਜਿਹੀ ਹੈ। ਸੋਕਰੇਟਿਸ ਨੇ ਕਿਹਾ ਜਾਂ ਸੁਕਰਾਤ ਨੇ ਕਿਹਾ ਕਿ ਭਰਾਵਾ ਮੈਂ ਸ਼ੀਸ਼ਾ ਇਸ ਕਰਕੇ ਦੇਖਦਾ, ਜਦੋਂ ਮੈਂ ਸ਼ੀਸ਼ਾ ਦੇਖਦਾ ਤਾਂ ਮੈਨੂੰ ਆਪਣੀ ਸ਼ਕਲ ਨਜ਼ਰ ਆਉਂਦੀ ਆ ਕਿ ਮੂੰਹ 'ਤੇ ਚੇਚਕ ਨਿਕਲੀ ਵੀ ਹੈ, ਸ਼ਕਲ ਬਦਸੂਰਤ ਹੈ, ਰੰਗ ਕਾਲਾ ਹੈ, ਅਤੇ ਉਹ ਸ਼ੀਸ਼ੇ ਨੂੰ ਦੇਖ ਕੇ ਮੈਂ ਜੋ ਆਪਣੀ ਸ਼ਕਲ ਦੇਖਾਂ ਨਾ, ਬਦਸੂਰਤ ਹੈ, ਮੇਰੇ ਅੰਦਰ ਰਾਈਟ ਵੇ ਇਹ ਖਿਆਲ ਆਉਂਦਾ ਕਿ ਪਰਮਾਤਮਾ ਨੇ ਭਾਵੇਂ ਮੇਰੀ ਇਹ ਮੈਂ ਤਾਂ ਬਣਾਈ ਨਹੀਂ, ਜੋ ਕੁਛ ਮੇਰੇ ਮਾਂ ਬਾਪ ਨੇ ਮੈਨੂੰ ਦੇਤੀ, ਪਰਮਾਤਮਾ ਨੇ ਦਿੱਤੀ, ਉਹ ਸ਼ਕਲ ਹੈ ਮੇਰੇ ਕੋਲ, ਉਹੀ ਬਿਮਾਰੀ ਹੈ, ਦਾਗ ਹੈ, ਪਰ ਮੈਂ ਪਰਮਾਤਮਾ ਨੂੰ ਕਹਿੰਦਾ ਭਾਵੇਂ ਤੂੰ ਮੈਨੂੰ ਸ਼ਕਲ ਮਾੜੀ ਦਿੱਤੀ ਹੈ, ਪਰ ਮੈਂ ਅਜਿਹੇ ਕੰਮ ਚੰਗੇ ਕਰਨੇ ਨੇ ਜਿਹਦੇ ਕਰਕੇ ਦੁਨੀਆ ਮੇਰੀ ਸ਼ਕਲ ਕਰਕੇ ਨਹੀਂ, ਮੇਰੀ ਅਕਲ ਕਰਕੇ, ਮੇਰੀਆਂ ਟੀਚਿੰਗ ਕਰਕੇ ਯਾਦ ਕਰੂਗੀ। ਸੋ ਦੇਖ ਲਓ, ਅੱਜ ਸੋਕਰਾਤ ਨੂੰ ਸਾਰੀ ਦੁਨੀਆ ਦੇ ਵਿੱਚ ਇੱਕ ਮਹਾਨ ਫਿਲਾਸਫਰ ਦੇ ਤੌਰ 'ਤੇ ਜਾਣਿਆ ਜਾਂਦਾ, ਜਿਹਨਾਂ ਜਿਸ ਦੀ ਇੱਕ ਬਹੁਤ ਵੱਡੀ ਵਧੀਆ ਸੇਇੰਗ ਹੈ, ਨੋ ਦਾਈ ਸੈਲਫ, ਕਿ ਗੋਡ ਇਜ਼ ਰੀਅਲ ਆ, ਇਫ ਯੂ ਵਾਂਟ ਟੂ ਰੀਅਲਾਈਜ਼ ਦਾ ਗੋਡ, ਯੂ ਹੈਵ ਟੂ ਰੀਅਲਾਈਜ਼ ਯੂਅਰ ਸੈਲਫ। ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ। ਜਿੰਨਾ ਚਿਰ ਤੱਕ ਅਸੀਂ ਆਪਣੀ ਆਤਮਾ ਨੂੰ ਕਿ ਮੈਂ ਕੌਣ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ, ਆਹ ਜੋ ਕੁਛ ਮੈਂ ਬੋਲਦਾ, ਹੱਥ ਲਾਉਣਾ, ਰੋਟੀ ਖਾਣਾ, ਇਹੀ ਤਾਂ ਮੁਰਦੇ ਕੋਲ ਵੀ ਹੁੰਦੀਆਂ, ਸਰੀਰ ਤਾਂ ਉਹੀ ਹੁੰਦਾ, ਪਰ ਉਹ ਫਿਰ ਹਿੱਲਦਾ ਨਹੀਂ, ਉਹ ਕੋਈ ਸੁਣਦਾ ਨਹੀਂ, ਉਹ ਆਕੜਿਆ ਵਾ ਹੁੰਦਾ, ਕਿਉਂਕਿ ਜਿਹੜਾ ਮੁਰਦਾ ਹੁੰਦਾ ਨਾ, ਉਹ ਆਕੜਿਆ ਹੁੰਦਾ, ਜਿਹੜਾ ਆਕੜਿਆ ਹੁੰਦਾ ਉਹ ਮੁਰਦਾ ਹੁੰਦਾ, ਅਤੇ ਜੇ ਜਾਣ ਆ ਉਹ ਆਕੜਦਾ ਨਹੀਂ, ਜਿੱਦ ਨੂੰ ਮਰਜ਼ੀ ਮੋੜ ਲਓ। ਸੋ ਇਸ ਕਰਕੇ ਆਪਣੇ ਆਪ ਨੂੰ ਜਾਣੋ, ਨੋ ਦਾਈ ਸੈਲਫ, ਇਹ ਸੋਕਰੇਟਿਸ ਨੇ ਕਿਹਾ ਸੀ। ਫਿਰ ਉਹਨੂੰ ਸੁਕਰਾਤ ਨੂੰ ਇੱਕ ਉਸੇ ਨੇ ਸਵਾਲ ਕੀਤਾ, ਕਹਿੰਦਾ ਸੁਕਰਾਤ ਮੇਰੇ ਦਿਮਾਗ 'ਚੋਂ ਇੱਕ ਸਵਾਲ ਆਇਆ, ਤੇਰੀ ਗੱਲ ਤਾਂ ਮੈਂ ਮੰਨ ਲਈ ਵੀ ਤੂੰ ਸ਼ੀਸ਼ਾ ਇਸ ਕਰਕੇ ਦੇਖਦਾ ਵੀ ਤੂੰ ਰੀਅਲਾਈਜ਼ ਕਰੇ ਕਿ ਭਾਵੇਂ ਤੇਰੀ ਸ਼ਕਲ ਮਾੜੀ ਹੈ, ਪਰ ਇਹੋ ਜਿਹੇ ਚੰਗੇ ਕੰਮ ਕਰਕੇ ਲੋਕ ਤੁਹਾਨੂੰ ਯਾਦ ਕਰਨ, ਪਰ ਜਿਹੜੇ ਬੰਦੇ ਖੂਬਸੂਰਤ ਨੇ, ਸੋਹਣੇ ਵੀ ਨੇ, ਉਹ ਉਹਨਾਂ ਨੂੰ ਸ਼ੀਸ਼ਾ ਫਿਰ ਦੇਖਣਾ ਨਹੀਂ ਚਾਹੀਦਾ? ਕਹਿੰਦਾ ਨਹੀਂ, ਉਹਨਾਂ ਨੂੰ ਵੀ ਸ਼ੀਸ਼ਾ ਦੇਖਣਾ ਚਾਹੀਦਾ। ਜਦੋਂ ਉਹ ਸ਼ੀਸ਼ਾ ਦੇਖਣਗੇ ਤਾਂ ਉਹ ਮਹਿਸੂਸ ਕਰਨਗੇ ਕਿ ਦੇਖੋ, ਪਰਮਾਤਮਾ ਨੇ ਮੇਰੀ ਸ਼ਕਲ ਕਿੰਨੀ ਸੋਹਣੀ ਬਣਾਈ ਹੈ, ਅਤੇ ਜੇ ਪਰਮਾਤਮਾ ਨੇ ਮੇਰੀ ਸ਼ਕਲ ਸੋਹਣੀ ਬਣਾਈ ਹੈ ਤਾਂ ਮੈਂ ਅਜਿਹੇ ਸੋਹਣੇ ਕੰਮ ਕਰਾਂ ਤਾਂ ਕਿ ਦੁਨੀਆ ਮੈਨੂੰ ਯਾਦ ਰੱਖੇ। ਦਿਸ ਇਜ਼ ਕਾਲਡ ਪੋਜ਼ਿਟਿਵ ਐਟੀਚਿਊਡ। ਸੋ ਇਸ ਕਰਕੇ ਸਾਨੂੰ ਜਿਹੜੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ ਨਾ, ਰੋਜ਼ਾਨਾ ਐਵਰੀ ਡੇ ਅਸੀਂ ਖਾ ਲੈਂਦੇ ਹਾਂ, ਪੀ ਲੈਂਦੇ ਹਾਂ, ਗੱਪਾਂ ਮਾਰਦੇ ਹਾਂ, ਨਿੰਦਿਆ ਚੁਗਲੀ ਕਰਦੇ ਹਾਂ, ਡਰਾਮੇ ਦੇਖ ਲੈਂਦੇ ਹਾਂ, ਪੈਗ ਲਗਾ ਲਿਆ, ਡਾਂਸ ਕਰ ਲਏ, ਪੈਸੇ ਜੋੜੀ ਜਾਂਦੇ ਹਾਂ, ਹੋਰ ਬਣਾਈ ਜਾਂਦੇ, ਇੰਨੇ 'ਚ ਹੌਸਲਾ ਹੋ ਜਾਂਦਾ ਕਿ ਮੇਰੇ ਪਲਾਜੇ ਬਣ ਗਏ, ਮੇਰਾ ਉਹ ਬਣ ਗਿਆ, ਧਿਮਕਾ ਬਣ ਗਿਆ, ਜਦੋਂ ਫੂਕ ਨਿਕਲ ਜਾਂਦੀ ਹੈ ਬੁਰਾ ਹਾਲ ਹੋਇਆ ਹੁੰਦਾ, ਉਹ ਚਾਰ ਦਿਨ ਸੁੱਖ ਦੇ ਲੈ ਹੀ ਨਹੀਂ ਸਕਦੇ। ਜਦੋਂ ਅਸੀਂ ਦੇਖਦੇ ਹਾਂ ਤੜਾਤੜ ਪੈਸਾ ਆਈ ਜਾਂਦਾ, ਉਹਨਾਂ ਨੂੰ ਦੇਖੋ, ਉਹਨਾਂ ਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ, ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਫਲਾਣੇ ਨੇ ਪੈਸੇ ਮਾਰ ਲਏ, ਉਹਦੇ ਸਟੋਕਸ ਦੇ ਜਿਹੜੇ ਸਟੋਕ ਕੀ ਕਹਿੰਦੇ ਨੇ ਆਪਣੇ ਸ਼ੇਅਰ ਜਿਹੜੇ ਹੁੰਦੇ ਨੇ, ਉਹਨਾਂ ਦੇ ਰੇਟ ਘੱਟ ਗਏ, ਉਹਦੀਆਂ ਪ੍ਰੋਪਰਟੀ ਦੇ ਰੇਟ ਘੱਟ ਗਏ, ਨੀਂਦ ਆਉਣੀ ਬੰਦ ਹੋ ਜਾਂਦੀ ਹੈ, ਕਿਰਾਏਦਾਰ ਨੇ ਕਿਰਾਇਆ ਨਹੀਂ ਦਿੱਤਾ, ਉਹਨੂੰ ਨੀਂਦ ਆਉਣੀ ਬੰਦ ਹੋ ਜਾਂਦੀ ਹੈ। ਇਸੇ ਕਰਕੇ ਸਹਿਜੋ ਬਾਈ ਨੇ ਕਿਹਾ ਸੀ ਨਾ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜਿਹਨੂੰ ਆਪਣੀਆਂ ਲੋੜਾਂ ਦੇ ਉੱਤੇ ਕੰਟਰੋਲ ਹੈ ਨਾ, ਉਹ ਸ਼ਹਿਨਸ਼ਾਹ ਹੈ। ਆਪਾਂ ਦੇਖਿਆ ਲੁਧਿਆਣੇ ਦੇ ਵਿੱਚ ਚਲੇ ਜਾਓ, ਮੈਨੂੰ ਕਿਉਂਕਿ ਮੈਂ ਪੰਜਾਬ 'ਚ ਜ਼ਿਆਦਾ ਰਹੇ ਹਾਂ, ਲੁਧਿਆਣੇ ਦੇ ਵਿੱਚ ਪਹੀਏ ਆਉਂਦੇ ਸੀ ਯੂਪੀ ਤੋਂ, ਮੈਂ ਬੜੇ ਵਾਰੀ ਇਹ ਐਗਜ਼ਾਮਪਲ ਦਿੱਤੀ ਹੈ, ਕਿ ਉਹ ਬੜਾ ਮਿਹਨਤ ਕਰਦੇ ਨੇ, ਸ਼ਾਮ ਨੂੰ ਇੱਕ ਮਕਾਨ ਦੇ ਵਿੱਚ ਦਸ ਦਸ ਪੰਦਰਾਂ ਪੰਦਰਾਂ ਲੋਕ ਰਹਿੰਦੇ ਨੇ, ਉਹਨਾਂ ਕੋਲ ਇੱਕ ਕਾਲਾ ਜਿਹਾ ਪਤੀਲਾ ਹੁੰਦਾ, ਉਹ 'ਚ ਕਦੇ ਦਾਲ ਧਰ ਲਈ, ਕਦੇ ਗੋਭੀ ਧਰ ਲਈ, ਕਦੇ ਮੂੰਗੀ ਦੀ ਦਾਲ ਧਰ ਲਈ, ਉਹ ਜੋ ਦਾਲ ਧਰਦੇ ਚੰਗੀਆਂ ਮਿਰਚਾਂ ਮੁਰਚਾਂ ਪਾ ਕੇ ਵੱਡੀਆਂ ਵੱਡੀਆਂ ਰੋਟੀਆਂ ਬਣਾ ਲੈਂਦੇ ਨੇ, ਮੰਜਾ ਵੀ ਉਹਨਾਂ ਦਾ ਵਿਚਾਰਾ ਅੰਦਰ ਟੁੱਟਿਆ ਜਿਹਾ ਹੁੰਦਾ, ਉਹ ਰੋਟੀਆਂ ਖਾ ਕੇ ਦੋ ਚਾਰ ਉਹ ਆਪਣੇ ਪਤੀਲੇ ਨੂੰ ਧੋ ਕੇ ਉਹਨੂੰ ਕਰ ਲੈਂਦੇ ਨੇ ਪੁੱਠਾ, ਅਤੇ ਉਹਦੀ ਢੋਲਕੀ ਵਜਾ ਕੇ ਨੱਚਦੇ ਨੇ, ਟੱਪਦੇ ਨੇ, ਅਤੇ ਵਧੀਆ ਨੀਂਦ ਆਉਂਦੀ ਹੈ ਉਹਨਾਂ ਨੂੰ, ਕੋਈ ਫਿਕਰ ਹੀ ਨਹੀਂ। ਪਰ ਦੂਜੇ ਪਾਸੇ ਜਿਹੜੇ ਸੇਠ ਹੁੰਦੇ ਨੇ, ਉਹਨਾਂ ਕੋਲ 18-18 ਇੰਚ ਦੇ ਗੱਦੇ ਹੁੰਦੇ ਨੇ, ਵਧੀਆ ਸ਼ੋਅਰੂਮ ਹੁੰਦਾ, ਵਧੀਆ ਬੈਡਰੂਮ ਬਣਾਇਆ ਹੁੰਦਾ, ਵੱਡਾ ਟੀਵੀ ਲੱਗਿਆ ਹੁੰਦਾ, ਸੋਫਾ ਲੱਗਿਆ ਹੁੰਦਾ, ਫਰਿੱਜ ਵੀ ਰੱਖਿਆ ਹੁੰਦਾ, ਪਰ ਜਦੋਂ ਨੀਂਦ ਆਉਂਦੀ ਹੈ ਕਦੇ ਚੂਰਨ ਦੀਆਂ ਗੋਲੀਆਂ ਖਾਂਦੇ ਨੇ, ਸੱਚਾਈ ਹੈ, ਉਹ ਚੂਰਨ ਦੀਆਂ ਗੋਲੀਆਂ ਖਾਂਦੇ ਨੇ, ਕਿਤੇ ਈਨੂ ਖਾਂਦੇ ਨੇ, ਕਿਤੇ ਹੋਰ ਦਵਾਈ ਖਾ ਖਾ ਕੇ ਸੌਂਦੇ ਨੇ, ਰਾਤ ਨੂੰ 2-2 ਵਜੇ ਤੱਕ ਨੀਂਦ ਨਹੀਂ ਆਉਂਦੀ, ਕਲੱਬਾਂ 'ਚ ਜਾ ਕੇ ਆਪਾਂ ਟਾਈਮ ਬਰਬਾਦ ਕਰਦੇ ਹਾਂ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਬਾਰੇ ਸਮਝਣ ਦੀ ਲੋੜ ਹੈ ਕਿ ਹਰ ਰੋਜ਼ ਅਸੀਂ ਜਿਹੜੀਆਂ ਬੁਰੀਆਂ ਆਦਤਾਂ ਛੱਡੀਏ, ਜਿਹੜੀਆਂ ਬੁਰੀਆਂ ਆਦਤਾਂ ਕਿ ਜੇ ਉਹਨੂੰ ਪੁੱਛੋ ਭਾਈ ਸਾਹਿਬ ਤੁਸੀਂ ਸਿਗਰਟ ਕਿਉਂ ਪੀਂਦੇ ਹੋ, ਆ ਤੁਸੀਂ ਰੋਜ਼ ਸ਼ਾਮ ਨੂੰ ਦਾਰੂ ਕਿਉਂ ਪੀਂਦੇ ਹੋ, ਫਿਰ ਨਾਲੇ ਕਿਤੇ ਡਿੱਗਦੇ ਫਿਰਦੇ ਹੋ, ਕੋਈ ਤੁਹਾਨੂੰ ਟੈਕਸੀ ਚੱਕ ਕੇ ਰਿਹਾ, ਕਈ ਵਾਰੀ ਪੁਲਿਸ ਵਾਲੇ ਫੜ ਗਏ, ਉਹ ਕਹਿੰਦਾ ਯਾਰ ਆਦਤ ਪੈ ਗਈ। ਸੋ ਜਿਹੜੀਆਂ ਮਾੜੀਆਂ ਆਦਤਾਂ ਨੇ ਨਾ, ਇਹਨਾਂ ਦੇ ਵਿੱਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਭੇੜ ਚਾਲ ਨਹੀਂ ਹੋਣੀ ਚਾਹੀਦੀ ਵੀ ਉਹ ਵੀ ਕਰਦਾ ਮੈਂ ਵੀ ਕਰੀ ਚੱਲਾਂ, ਤੁਸੀਂ ਆਪਣੀ ਆਤਮਾ ਨੂੰ ਪੁੱਛੋ, ਕਿਉਂਕਿ ਜਿਹੜੇ ਹੁੰਦੇ ਨੇ ਨਾ ਹੀਰੇ ਹੁੰਦੇ ਨੇ, ਉਹ ਬੋਰੀਆਂ 'ਚ ਨਹੀਂ ਆਉਂਦੇ, ਹੀਰੇ ਜਿਹੜੇ ਬੋਰੀਆਂ ਨਹੀਂ ਹੁੰਦੇ, ਇੱਕ ਅੱਧਾ ਹੀਰਾ ਹੁੰਦਾ। ਸੋ ਜਿਹੜੀ ਸਾਡੀ ਜ਼ਿੰਦਗੀ ਹੈ ਨਾ ਹੀਰਿਆਂ ਵਰਗੀ, ਸਾਨੂੰ ਇਹ ਹੀਰਿਆਂ ਦੇ ਤਰੀਕੇ ਨਾਲ ਹੀ ਬਿਤਾਉਣੀ ਚਾਹੀਦੀ ਹੈ। ਕਿਸ ਤਰ੍ਹਾਂ, ਸਵੇਰੇ ਅਸੀਂ ਉੱਠਦੇ ਹਾਂ, ਜੇ ਅਸੀਂ ਰਾਤ ਨੂੰ ਸੌਵਾਂਗੇ ਹੀ 1 ਵਜੇ 2 ਵਜੇ 3 ਵਜੇ ਸੌਂਦੇ ਹਾਂ, ਭੰਗੜੇ ਪਾ ਕੇ, ਡਾਂਸ ਕਰਕੇ, ਦਾਰੂ ਪੀ ਕੇ, ਮੀਟ ਦੀਆਂ ਗਰਦਨਾਂ ਮਰੋੜ ਮਰੋੜ ਕੇ, ਨਿੰਦਿਆ ਚੁਗਲੀ ਕਰਕੇ, ਅਤੇ ਭਾਈ ਸਾਹਿਬ 3 ਵਜੇ 4 ਵਜੇ ਤੁਹਾਨੂੰ ਸਾਨੂੰ ਅੰਮ੍ਰਿਤ ਵੇਲੇ ਕਿਤੋਂ ਜਾਗ ਆਉਣ ਲੱਗੀ, ਤੁਹਾਨੂੰ ਤਾਂ 11-12 ਵਜੇ ਤੱਕ ਜਾ ਹੀ ਨਹੀਂ ਆਉਣੀ, ਅਤੇ ਜਦੋਂ ਵੀ ਆਊ ਉਦੋਂ ਤੁਹਾਡਾ ਸਿਰ ਜਿਹੜਾ ਸਿਰ ਟੁੱਟਿਆ ਹੁੰਦਾ, ਜਿਹੜੀ ਹਾਜ਼ਮੇ ਦਾ ਉਹ ਨਹੀਂ ਠੀਕ ਹੁੰਦਾ। ਸੋ ਇਸ ਕਰਕੇ ਜਦੋਂ ਵੀ ਛੇਤੀ ਸੌਵੋ, ਅਰਲੀ ਟੂ ਬੈੱਡ ਐਂਡ ਅਰਲੀ ਟੂ ਸਲੀਪ ਐਂਡ ਸਮਥਿੰਗ ਅਰਲੀ ਟੂ ਵੇਕ, ਇਹ ਜਿਹੜਾ ਕਿਸੇ ਨੇ ਕਿਹਾ ਸੀਗਾ ਵੀ ਛੇਤੀ ਸੌਣਾ ਛੇਤੀ ਉੱਠਣਾ, ਇਹ ਜ਼ਿੰਦਗੀ ਦੇ ਵਿੱਚ ਸਾਡਾ ਇੱਕ ਪ੍ਰਿੰਸੀਪਲ ਹੋਣਾ ਚਾਹੀਦਾ। ਪਹਿਲੀ ਗੱਲ, ਜਦੋਂ ਵੀ ਸਵੇਰੇ ਸਾਨੂੰ ਜਾਗ ਆਵੇ ਅੰਮ੍ਰਿਤ ਵੇਲੇ, ਸਾਨੂੰ ਕੀ ਕਰਨਾ ਚਾਹੀਦਾ, ਅਸੀਂ ਕੀ ਕਰਦੇ ਹਾਂ? ਬਾਹਲੇ ਬੰਦੇ ਜਿਹੜੇ ਸਮੋਕ ਕਰਦੇ ਨੇ, ਮੈਂ ਤਾਂ ਖੁਦ ਕਰਦਾ ਰਿਹਾ ਯੂਨੀਵਰਸਿਟੀ 'ਚ, ਅਸੀਂ ਸਵੇਰੇ ਉੱਠਣ ਸਾਰੀ ਡੱਬੀ ਕੱਢੀ ਸਿਗਰਟ ਦੀ, ਸਿਗਰਟ ਮਾਰੀ, ਪੀਤੀ, 2-4 ਕਸ਼ ਮਾਰੇ, ਇਹ ਸਾਡੀ ਸਵੇਰ ਸ਼ੁਰੂ ਇਹਦੇ ਨਾਲ ਹੁੰਦੀ ਹੈ। ਜੇ ਕੋਈ ਸ਼ਰਾਬੀ ਹੈ, ਉਹ ਸਿਰਹਾਣੇ ਦੇ ਕਿਨਾਰੇ ਰੱਖੀ ਹੁੰਦੀ ਹੈ ਬੋਤਲ, ਉਹ 'ਚ ਡਾਟਾ ਖੋਲ੍ਹ ਕੇ ਪਾਉਂਦਾ, ਨਾਲ ਫੇਰ ਪੀ ਕੇ ਉੱਥੋਂ ਸ਼ੁਰੂ ਕਰਦੇ ਹਾਂ। ਜਾਂ ਅੱਜ ਕੱਲ੍ਹ ਸੈੱਲ ਫੋਨ ਆ ਗਏ, ਇਹਦੇ ਸਵੇਰੇ ਦੇਖਦੇ ਹਾਂ ਕਿਹਦਾ ਟੈਕਸਟ ਮੈਸੇਜ ਆ, ਕਿਹਦੇ ਮੈਸੇਜ ਆਏ ਨੇ, ਹੋਰ ਆਏ ਨੇ, ਹੋਰ ਆਏ, ਘੰਟਾ ਠਹਿਰ ਕੇ ਵੀ ਹੋ ਜਾਣਗੇ। ਜਾਂ ਫਿਰ ਅਸੀਂ ਅਖਬਾਰ ਚੱਕ ਕੇ ਪੜ੍ਹਦੇ ਹਾਂ, ਜਾਂ ਫਿਰ ਅਸੀਂ ਟੀਵੀ ਦੇਖਦੇ ਹਾਂ, ਸਗੋਂ ਇਹਨਾਂ ਗੱਲਾਂ ਦਾ ਅੱਜ ਤੱਕ ਕਿਸੇ ਨੂੰ ਫਾਇਦਾ ਨਹੀਂ ਹੋਇਆ। ਚਾਹੀਦਾ ਇਹ ਹੈ ਕਿ ਸਵੇਰੇ ਚਾਹੇ 2 ਮਿੰਟ, 5 ਮਿੰਟ, 10 ਮਿੰਟ, ਅੱਧਾ ਘੰਟਾ, ਘੰਟਾ, 2 ਘੰਟੇ, 3 ਘੰਟੇ, 4 ਘੰਟੇ, ਜਿੰਨਾ ਵੱਧ ਤੋਂ ਵੱਧ ਹੋਵੇ, ਸ਼ੁਰੂ ਕਰੋ। ਸ਼ੁਰੂ ਚੰਗੀ ਗੱਲ ਤੋਂ ਕਰੋ, ਉਹ ਚੰਗੀ ਗੱਲ ਕੀ ਹੈ ਕਿ ਮੈਡੀਟੇਸ਼ਨ, ਭਜਨ ਸਿਮਰਨ ਕਰੋ, ਆਪਣੇ ਛਿੱਟੇ ਮੂੰਹ ਤੇ ਮਾਰ ਕੇ ਯਾਦ ਤਾਂ ਕਰੋ ਨਾ। ਇੱਕ ਗੱਲ ਤਾਂ ਪੱਕੀ ਹੈ ਨਾ ਕਿ ਸਾਨੂੰ ਮਾਂ ਬਾਪ ਨੇ ਵੀ, ਜਿਹੜੀ ਸਾਡੀ ਮਾਂ ਨੇ, ਅਸੀਂ ਮਾਂ ਦੇ ਪੇਟ ਦੇ ਵਿੱਚ ਗਏ ਸੀਗੇ, ਉਹ ਲਾਈਫ ਤਾਂ ਕਿਸੇ ਪਿਓ ਨੇ ਨਹੀਂ ਨਾ ਪਾਈ, ਉਹ ਤਾਂ ਕਿਸੇ ਤਾਕਤ ਨੇ ਨਾ ਪਾਈ, ਕੌਸਮਿਕ ਪਾਵਰ ਨੇ ਸਾਡੇ ਜਿਹੜੀ ਤਾਕਤ ਆ, ਜਿਹੜੀ ਜਾਨ ਪਾਈ ਹੈ, ਆਤਮਾ ਪਾਈ ਹੈ। ਸੋ ਉਹ ਗੱਲ ਮਹਿਸੂਸ ਕਰੋ ਵੀ ਮੇਰੇ ਵਿੱਚ ਕੋਈ ਚੀਜ਼ ਹੈਗੀ ਜਿਹਨੇ ਮੈਨੂੰ ਪੈਦਾ ਕੀਤਾ, ਜਿਹਨੇ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਉਹਨੂੰ ਯਾਦ ਕਰੋ। ਜੇ ਨਾਮਦਾਨ ਲੈ ਲਿਆ ਕਿਸੇ ਨੇ, ਕੋਈ ਕਿਸੇ ਤੋਂ ਵੀ ਨਾਮਦਾਨ ਲਿਆ, ਕੋਈ ਗੁਰੂ ਧਾਰਿਆ, ਠੀਕ ਹੈ, ਤੁਸੀਂ ਉਹਦੇ ਬਚਨ ਕਰੋ। ਜੇ ਨਹੀਂ ਵੀ ਤਾਂ ਅੱਖਾਂ ਮੀਚ ਕੇ ਕੁੱਲ ਮਾਲਕ ਪਰਮਾਤਮਾ ਵਾਹਿਗੁਰੂ ਅੱਲਾਹ ਮੌਲਾ ਬਖਸ਼ ਜਿਹਨੂੰ ਵੀ ਹੈ, ਤੁਸੀਂ ਯਾਦ ਕਰੋ, ਤਾਂ ਥੈਂਕਸ ਕਰੋ ਵੀ ਤੂੰ ਮੈਨੂੰ ਜ਼ਿੰਦਗੀ ਦਿੱਤੀ ਹੈ, ਦਿਨ ਚੰਗਾ ਚੜ੍ਹਾਇਆ, ਅੱਜ ਮੈਂ ਸੌਣ ਜਾਗ ਪਿਆ, ਸੁੱਤਿਆ ਸੁੱਤਾ ਨਹੀਂ ਰਿਹਾ, ਇਸ ਕਰਕੇ ਜਿਹੜਾ ਮੇਰਾ ਦਿਨ ਹੈ ਉਹ ਵਧੀਆ ਨਿਕਲੇ। 2-4 ਮਿੰਟ ਪਰਮਾਤਮਾ ਨੂੰ ਅੱਲਾਹ ਵਾਹਿਗੁਰੂ ਨੂੰ ਯਾਦ ਕਰੋ, ਤੁਹਾਡੀ ਫਸਟ ਪ੍ਰਾਇਓਰਟੀ ਜਾਗਣ ਦੀ ਹੋਣੀ ਚਾਹੀਦੀ ਹੈ। ਕਿਉਂ? ਕਿਉਂਕਿ ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ, ਇਹ ਪੱਕੀ ਗੱਲ, ਫਾਰਮੂਲਾ ਮੇਰਾ, ਤੁਮ ਆਪਣੇ ਰੱਬ ਕੇ ਲਈ ਵਕਤ ਨਿਕਾਲੋ, ਸਮਾਂ ਨਿਕਾਲੋ, ਫਿਰ ਤੁਹਾਡਾ ਰੱਬ ਤੁਹਾਡੀ ਲਾਈਫ ਸੇ ਬੁਰੇ ਵਕਤ ਕੋ ਹੀ ਨਿਕਾਲ ਦੇਗਾ। ਇਹ ਮੇਰਾ 100% ਵਿਸ਼ਵਾਸ ਹੈ, ਤਜਰਬਾ ਹੈ, ਕਿ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਕਿਸੇ ਵੀ ਰੂਪ ਦੇ ਵਿੱਚ, ਤਾਂ ਤੁਸੀਂ ਦੇਖ ਲਓ ਬਹੁਤ ਸਾਰੇ ਜਿਹੜੇ ਸਾਡੇ ਬੁਰੇ, ਸਾਡੇ ਵਕਤ ਆਉਣ ਵਾਲਾ, ਸਮਾਂ ਆਉਣ ਵਾਲਾ, ਸਾਨੂੰ ਪਤਾ ਹੀ ਨਹੀਂ ਲੱਗਦਾ, ਉਹ ਟਲ ਜਾਂਦਾ। ਇਸ ਕਰਕੇ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਮੈਡੀਟੇਸ਼ਨ ਕਰੋ। ਦੂਜੀ ਗੱਲ, ਐਕਸਰਸਾਈਜ਼ ਕਰੋ। ਐਕਸਰਸਾਈਜ਼ ਮੈਂ, ਚਲੋ ਜੇ ਜਿੰਮ 'ਤੇ ਚਲੇ ਜਾਓ ਤਾਂ ਬਹੁਤ ਵਧੀਆ ਗੱਲ ਹੈ, ਜੇ ਜਿੰਮ 'ਤੇ ਨਹੀਂ, ਘੱਟੋ ਘੱਟ ਘਰ ਦੇ ਵਿੱਚ 4-5 ਪੌੜੀਆਂ ਉਹੀ ਚੜ੍ਹ ਲਿਆ ਕਰੋ, ਕੋਈ ਰਾਮਦੇਵ ਦਾ ਯੋਗਾ ਹੀ ਕਰ ਲਓ, ਕੋਈ ਹਿਕਅਪਸ ਹੀ ਕਰ ਲਓ, ਵੀ ਬਜਾਏ ਬੈੱਡ 'ਤੇ ਬੈਠੇ ਬੈਠੇ ਬ੍ਰੈਡ ਵੀ ਆ ਗਈ, ਪੂਜੀਆ ਵੀ ਆ ਗਈ, ਬਰਫੀ ਵੀ ਆ ਗਈ, ਵੱਡਾ ਸਾਰਾ ਕੱਪ ਚਾਹ ਦਾ ਆ ਗਿਆ, ਉੱਥੇ ਹੀ ਫੇਰ ਪੀਣਾ ਸ਼ੁਰੂ ਕਰਤਾ, ਉਹ ਢਿੱਡ ਦੇ ਵਿੱਚ ਸਿੱਟਦੇ ਹਾਂ, ਅੱਧਾ ਘੰਟਾ ਤਾਂ ਥੋੜ੍ਹਾ ਜਿਹਾ ਰੋਕ ਲਓ, ਅੱਧਾ ਘੰਟਾ, 15 ਮਿੰਟ ਤੁਸੀਂ, ਚਲੋ ਘਰ ਦੇ ਬਾਹਰ ਜੇ ਮੌਸਮ ਸਾਫ਼, ਇੱਥੇ ਕੈਨੇਡਾ ਦੀ ਗੱਲ ਕਰ ਲਈਏ, ਗਰਮੀਆਂ 'ਚ ਗੇੜੇ ਹੀ ਕੱਟ ਲਓ, ਉੱਥੇ ਗਲੀ 'ਚ ਹੀ ਕੱਟ ਲਓ,
ਇੰਨਾ ਤਾਂ ਕਰ ਸਕਦੇ ਕਿਉਂਕਿ ਜਦੋਂ ਤੁਸੀਂ ਹੌਲੀ ਹੌਲੀ ਐਕਸਰਸਾਈਜ਼ ਸ਼ੁਰੂ ਕਰਦੇ ਹੋ ਉਹ 'ਚ ਮਜ਼ਾ ਇੰਨਾ ਆਉਣ ਲੱਗ ਜੂ, 5 ਤੋਂ ਫਿਰ 10 ਮਿੰਟ, 10 ਤੋਂ 20 ਮਿੰਟ, 20 ਮਿੰਟ ਤੋਂ ਘੰਟਾ, 2 ਘੰਟੇ, ਜਿਹੜੇ ਬੰਦਿਆਂ ਨੂੰ ਆਦਤ ਪੈ ਗਈ ਉਹ ਕਹਿੰਦੇ ਜਿਮ ਤੋਂ ਜਾਣਾ ਨਹੀਂ ਰੋਕਦੇ, ਉਹ ਐਕਸਰਸਾਈਜ਼ ਜ਼ਰੂਰ ਕਰਦੇ। ਨਾਲੇ ਜੇ ਸਾਡੀ ਐਕਸਰਸਾਈਜ਼ ਕਰਾਂਗੇ ਸਾਡੀ ਹੈਲਥ ਗੁੱਡ ਹੋਊਗੀ, ਜੇ ਹੈਲਥ ਗੁੱਡ ਹੋਊਗੀ ਤਾਂ ਅਸੀਂ ਕਮਾਉਣ ਲਈ ਵੀ ਜਾ ਸਕਦੇ ਹਾਂ। ਜੇ ਹੱਡ ਗੋਡੇ ਹੀ ਦੁਖਦੇ ਰਹੇ, ਹਰ ਵਕਤ ਚੱਕਰ ਹੀ ਆਉਂਦੇ ਰਹੇ, ਹਰ ਵਕਤ ਦਰਦ ਹੀ ਹੁੰਦਾ ਰਿਹਾ, ਕਦੋਂ ਅਸੀਂ ਕੰਮ 'ਤੇ ਜਾਵਾਂਗੇ? ਕਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਾਂਗੇ? ਕਦੋਂ ਅਸੀਂ ਬੱਚਿਆਂ ਦੀ ਪਰਵਰਿਸ਼ ਕਰਾਂਗੇ? ਇਸ ਕਰਕੇ ਹੈਲਥ ਇਜ਼ ਵੈਲਥ, ਇਸੇ ਕਰਕੇ ਕਿਹਾ ਜਾਂਦਾ ਕਿ ਆਪਣੀ ਹੈਲਥ ਨੂੰ ਬਹੁਤ ਇੰਪੋਰਟੈਂਟ ਸਮਝੋ। ਫਿਰ ਇਹ ਨਾ ਹੋਵੇ ਕਿ ਸਾਡੇ ਸਟ੍ਰੋਕ ਹੋ ਜਾਣ, ਸਾਡਾ ਹਿੱਸਾ ਇੱਧਰਲਾ ਹਿੱਸਾ ਹੀ ਮਾਰਿਆ ਗਿਆ, ਕੋਈ ਲੰਗ ਮਾਰ ਕੇ ਤੁਰਦਾ, ਕਿਸੇ ਦੀ ਨਿਗਾਹ ਜਾਂਦੀ ਰਹੀ, ਕਿਸੇ ਨੂੰ ਸਟੰਟ ਪਏ ਨੇ, ਕਿਸੇ ਨੇ ਬਾਈਪਾਸ ਸਰਜਰੀ ਕਰਾਈ ਹੈ, ਉਹ ਇਸੇ ਕਰਕੇ ਕਰਾਈ ਆ ਕਿ ਅਸੀਂ ਪਹਿਲਾਂ ਬੇਪਰਵਾਹ। ਜਦੋਂ ਮੇਰੇ ਵਰਗਾ ਜਲੇਬੀਆਂ ਪੌਂਡ ਪੌਂਡ ਖਾ ਜਾਂਦਾ, ਮੈਂ ਕਿਸੇ ਦੀ ਨਹੀਂ ਗੱਲ ਕਰਦਾ, ਆਪਣੀ ਗੱਲ ਕਰ ਰਿਹਾ, ਚੋਰੀ ਛਿਪਕੇ ਖਾ ਲਈ ਦਾ, ਗੱਚਕ ਵੀ ਖਾ ਜਾਈਦੀ ਆ, ਰਾਤ ਨੂੰ ਘਰਦਿਆਂ ਨੂੰ ਉੱਪਰ ਭੇਜ ਕੇ ਬਰਫੀ ਵੀ ਖਾ ਲਈਦੀ ਹੈ, ਜੇ ਠੀਕ ਹੈ ਟੂ ਸਮ ਐਕਸਟੈਂਡ ਕਰਕੇ ਉੱਧਰੋਂ ਐਕਸਰਸਾਈਜ਼ ਨਹੀਂ ਕਰਦੇ, ਉੱਧਰੋਂ ਖਾਣ ਲਈ ਕਰੀ ਜਾਂਦੇ ਹਾਂ, ਫਿਰ ਪੇਟ ਫਟਵਾਲ ਵਰਗਾ ਬਣ ਜਾਂਦਾ, ਕਿਸੇ ਦਿਨ ਹਾਰਟ ਅਟੈਕ ਹੋ ਜਾਂਦਾ, ਫਿਰ ਹਸਪਤਾਲ ਜਾਂਦੇ ਹਾਂ, ਫਿਰ ਕਹਿੰਦਾ ਅਸੀਂ ਨਾ ਮਿੱਠਾ ਨਹੀਂ ਖਾਣਾ, ਬਿਸਕੁਟ ਨਹੀਂ ਖਾਣੇ, ਮੈਂ ਉਹ ਨਹੀਂ ਖਾਣਾ। ਸੋ ਪਹਿਲੀ ਆਪਣਾ ਸੰਭਲ ਕੇ ਖਾ ਲਈਏ, ਥੋੜ੍ਹਾ ਥੋੜ੍ਹਾ ਖਾਓ, ਸਾਰਾ ਕੁਝ ਚੱਲ ਜੂਗਾ। ਜੇ ਗੱਫੇ ਖਾਓਗੇ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਫਿਰ ਉਹਦਾ ਫਿਰ ਰਿਜ਼ਲਟ ਵੀ ਮਾੜਾ ਹੁੰਦਾ। ਸੋ ਇਸ ਤਰ੍ਹਾਂ ਐਕਸਰਸਾਈਜ਼ ਸਾਨੂੰ ਰੋਜ਼ ਕਰਨੀ ਚਾਹੀਦੀ ਹੈ। ਅਤੇ ਦੂਜੀ ਗੱਲ, ਤੀਸਰੀ ਗੱਲ, ਕਿ ਦਿਨ ਦੇ ਵਿੱਚ ਜਦੋਂ ਵੀ ਕੋਈ ਕੰਮ ਸ਼ੁਰੂ ਕਰੋ, ਮੇਰਾ ਇਹ ਵਿਸ਼ਵਾਸ ਹੈ, ਮੈਂ ਤਾਂ ਆਪਣੀਆਂ ਗੱਲਾਂ ਦੱਸਦਾ, ਚਾਹੇ ਤੁਸੀਂ ਬ੍ਰੇਕਫਾਸਟ ਕਰ ਰਹੇ ਹੋ, ਚਾਹੇ ਤੁਸੀਂ ਕਾਰ ਚਲਾ ਰਹੇ ਹੋ, ਚਾਹੇ ਤੁਸੀਂ ਬਾਹਰ ਜਾ ਰਹੇ ਹੋ, ਘੱਟੋ ਘੱਟ ਇੱਕ ਸੈਕਿੰਡ ਦੇ ਲਈ ਅੱਖਾਂ ਮੀਚ ਕੇ ਉਸ ਆਪਣੇ ਪਰਮਾਤਮਾ ਨੂੰ, ਈਸਟ ਨੂੰ, ਕੌਸਮਿਕ ਪਾਵਰ ਨੂੰ ਤਾਂ ਯਾਦ ਕਰ ਲਓ, ਉਸ ਆਪਣੇ ਠਾਕੁਰ ਜੀ ਨੂੰ ਤਾਂ ਯਾਦ ਕਰ ਲਓ, ਉਹ ਕ੍ਰਿਸ਼ਨ ਭਗਵਾਨ ਨੂੰ ਤਾਂ ਯਾਦ ਕਰ ਲਓ, ਰਾਮਚੰਦਰ ਜੀ ਨੂੰ ਯਾਦ ਕਰ ਲਓ, ਵਾਹਿਗੁਰੂ ਨੂੰ ਯਾਦ ਕਰ ਲਓ, ਨਾਨਕ ਦੇਵ ਨੂੰ ਯਾਦ ਕਰ ਲਓ, ਮੌਲਾ ਨੂੰ ਯਾਦ ਕਰ ਲਓ, ਮੁਹੰਮਦ ਸਾਹਿਬ ਨੂੰ ਯਾਦ ਕਰ ਲਓ, ਜੀਸਸ ਕ੍ਰਾਈਸਟ ਨੂੰ ਯਾਦ ਕਰ ਲਓ, ਜਾਂ ਜਿਹਨੂੰ ਮਰਜ਼ੀ, ਉਸ ਤਾਕਤ ਨੂੰ ਯਾਦ ਕਰੋ ਕਿ ਮੈਂ ਚੱਲਿਆ, ਮੇਰੀ ਰਕਸ਼ਾ ਤੂੰ ਕਰੀ। ਜਦੋਂ ਅਸੀਂ ਉਹਦੇ ਉੱਤੇ ਪੂਰਾ ਯਕੀਨ ਕਰਦੇ ਹਾਂ ਤਾਂ ਤੁਸੀਂ ਯਕੀਨ ਕਰੋ, ਬਹੁਤ ਸਾਰੇ ਜਿਹੜੇ ਸਾਡੇ ਮਾੜਾ ਟਾਈਮ ਆਉਣ ਵਾਲਾ ਹੁੰਦਾ ਉਹ ਬਚ ਜਾਂਦਾ, ਪਰ ਸਾਨੂੰ ਫੁਰਸਤ ਹੀ ਨਹੀਂ। ਕਾਰ ਚਲਾਉਣੇ ਆ, ਕਾਰ ਚਾਬੀ ਸਟਾਰਟ ਕੀਤੀ, ਚੱਲ ਪਿੱਛੇ ਨੂੰ, ਚਾਹੇ ਪਿੱਛੇ ਜਾ ਕੇ ਕਾਰ ਕਿਸੇ ਦੇ ਵੱਜੇ, ਫਿਰ ਝਾਕਦਿਆਂ ਵੀ ਹੁਣ ਖੜ੍ਹੇ ਹਾਂ, ਸਾਡੇ ਕੋਲ ਫੁਰਸਤ ਨਹੀਂ, ਟਾਈਮ ਸਾਨੂੰ ਕੱਢਣਾ ਪੈਣਾ, ਪ੍ਰਿਓਰਟੀ ਦੇਣੀ ਪੈਣੀ ਆ। ਜਿੰਨਾ ਚਿਰ ਤੱਕ ਅਸੀਂ ਆਪਣੇ ਕੰਮ ਦੇ ਵਿੱਚ ਪ੍ਰਿਓਰਟੀ ਨਹੀਂ ਨਾ ਦਿੰਦੇ, ਦੁਨੀਆਂ ਦੇ ਮਗਰ ਲੱਗੇ ਫਿਰਦੇ, ਦੁਨੀਆਂ ਨੇ ਦੁਨੀਆਂ ਵਾਲੇ ਕੰਮ ਕਰਨੇ ਨੇ, ਜਦੋਂ ਅਸੀਂ ਸਪਿਰਚੁਅਲ ਪ੍ਰਿਓਰਟੀ ਦੇਣੀ ਸ਼ੁਰੂ ਕਰ ਦਿੰਦੇ ਹਾਂ। ਹੁਣ ਅਸੀਂ ਦੇਖੋ, ਕਿਤੇ ਲੇਡੀਜ਼ ਨੇ ਆਪਣੀ ਪਾਰਟੀਜ਼ ਕਰਨੀਆਂ, ਕਿੱਟੀ ਬਣਾ ਲਈ, ਕਦੇ ਅਸੀਂ ਪਾਰਟੀਆਂ ਕਰਦੇ ਹਾਂ, ਉੱਥੇ ਜਾ ਕੇ ਪਾਰਟੀਆਂ ਕਰਦੇ ਹਾਂ, ਨੱਚ ਲਿਆ, ਟੱਪ ਲਿਆ, ਮੀਟ ਖਾ ਲਿਆ, ਉਹ ਖਾ ਲਿਆ, ਆਹ ਖਾ ਲਿਆ, ਅਤੇ ਜੇ ਹੀ ਪਾਰਟੀ ਅਸੀਂ ਕਿਸੇ ਦੀ ਰੱਖੀ, ਰੱਬ ਦੇ ਬਾਰੇ ਗੱਲ ਕਰਨੀ ਹੈ, ਕੋਈ ਬੱਚਿਆਂ ਬਾਰੇ ਗੱਲ ਕਰਨੀ ਹੈ, ਇੱਕ ਦੂਜੇ ਦੁੱਖ ਸੁੱਖ ਦੇ ਵਿੱਚ ਖੜ੍ਹੇ ਹੋ ਕੇ ਕੰਮ ਕਰਨ ਦੀ ਗੱਲ ਹੈ, ਕੋਈ ਸਿੰਪਲ ਤਰੀਕੇ ਨਾਲ ਖਾਣ ਦੀ ਗੱਲ ਹੈ, ਉਹਦਾ ਵੀ ਅਸਰ ਹੋਣਾ। ਸੋ ਕੰਪਨੀ ਦਾ ਅਸਰ ਹੋਊਗਾ। ਸੋ ਇਸ ਕਰਕੇ ਕਿਸੇ ਵੀ ਕੰਪਨੀ ਰੱਖਣ ਤੋਂ ਪਹਿਲਾਂ ਸ਼ੇਰ ਬਣੋ, ਬਹਾਦਰ ਬਣੋ। ਬਹਾਦਰ ਬਣਨ ਦਾ ਮਤਲਬ ਹੈ ਕਿ ਤੁਸੀਂ ਕਿਸੇ ਨਾਲ ਜਿਹੜਾ ਹੈਗਾ ਬਹਿਸ ਨਾ ਕਰੋ, ਬਹਿਸ ਕੱਢਣ ਪਾਉਣ ਕੁਛ ਨਹੀਂ। ਜੇ ਹੁਣ ਤੁਸੀਂ ਮੇਰੇ ਨਾਲ ਆਰਗੂਮੈਂਟ ਕਰੋ, ਲਓ ਜੀ ਮੈਡੀਟੇਸ਼ਨ ਕਰਨ ਦਾ ਕਿਸੇ ਦਾ ਰੱਬ ਕਿੱਥੇ ਆ ਜੀ, ਮੈਂ ਇਹ ਗੱਲ ਕਹਿੰਦਾ ਬਹਿਸ ਕਰਨ ਦੀ ਲੋੜ ਨਹੀਂ, ਜੇ ਤੁਹਾਡਾ ਜੀ ਕਰਦਾ ਕਰ ਲਓ, ਮੈਂ ਤਾਂ ਆਪਣਾ ਤਜਰਬਾ ਦੱਸ ਰਿਹਾ, ਨਹੀਂ ਜੀ ਕਰਦਾ ਨਾ ਕਰੋ, ਮੈਂ ਕਿਸੇ ਨੂੰ ਫੋਰਸ ਥੋੜ੍ਹਾ ਕਰ ਰਿਹਾ। ਬਹਿਸ ਦਾ ਕੋਈ ਫਾਇਦਾ ਨਹੀਂ। ਮੈਂ ਜਿਵੇਂ ਮੇਰੇ ਖਿਆਲ ਪਿਛਲੇ ਵੀਕ ਜਾਂ ਉਦੋਂ ਪਹਿਲੇ ਵੀਕ ਐਗਜ਼ਾਮਪਲ ਦਿੱਤੀ ਸੀ ਕਿ ਇੱਕ ਜੰਗਲ ਦੇ ਵਿੱਚ ਹਾਥੀ ਅਤੇ ਗਧਾ ਐਸ ਦੋਨੇ ਖੜ ਗਏ, ਅਤੇ ਹਾਥੀ ਗਧੇ ਨੂੰ ਪੁੱਛਦਾ ਵੀ ਗਧਿਆ ਅਸਮਾਨ ਦਾ ਜਿਹੜਾ ਸਕਾਈ ਆ ਉਹਦਾ ਰੰਗ ਕੀ ਹੈ? ਗਧਾ ਕਹਿੰਦਾ ਪਹਿਲਾਂ ਤੂੰ ਦੱਸ ਤੇਰਾ ਕੱਦ ਕਿੰਨਾ ਲੰਬਾ ਚੌੜਾ। ਹਾਥੀ ਕਹਿੰਦਾ ਸਕਾਈ, ਸਕਾਈ ਇਜ਼ ਬਲਿਊ, ਉਹਦਾ ਰੰਗ ਨੀਲਾ। ਗਧਾ ਕਹਿੰਦਾ ਐਵੇਂ, ਉਹਦਾ ਰੰਗ ਨੀਲਾ ਥੋੜ੍ਹਾ, ਉਹਦਾ ਲਾਲ ਹੈ ਸਕਾਈ। ਉਹ ਹਾਥੀ ਕਹਿੰਦਾ ਜਾਣਦੇ ਯਾਰ, ਨੀਲਾ ਤਾਂ ਹੈਗਾ। ਉਹ ਬਹਿਸ ਕਰਨ ਲੱਗ ਗਿਆ, ਇੰਨੇ ਨੂੰ ਕੁਦਰਤੀ ਆ ਗਿਆ ਸ਼ੇਰ, ਉਹਨੂੰ ਸ਼ੇਰ ਨੂੰ ਖੜਾ ਲਿਆ ਹਾਥੀ ਨੇ। ਕਹਿੰਦੇ ਸ਼ੇਰ ਸਾਹਿਬ ਇੱਕ ਗੱਲ ਸੁਣੋ, ਇਹ ਮੇਰੇ ਮਗਰ ਪਿਆ ਹੈ, ਕਹਿੰਦਾ ਇਹ ਕਹਿੰਦਾ ਅਸਮਾਨ ਦਾ ਰੰਗ ਨੀਲਾ ਆ, ਸੋਰੀ ਲਾਲ ਹੈ ਗਧਾ ਕਹਿੰਦਾ, ਅਤੇ ਮੈਂ ਕਹਿੰਦਾ ਨੀਲਾ, ਦੱਸੋ ਕਹਿੰਦਾ ਤੁਸੀਂ ਫੈਸਲਾ ਕਰੋ ਨੀਲਾ ਕਿ ਲਾਲ ਹੈ। ਅਤੇ ਸ਼ੇਰ ਨੇ ਸੁਣਿਆ, ਕਹਿੰਦਾ ਤੂੰ ਕੀ ਕਿਹਾ? ਕਹਿੰਦਾ ਹਾਥੀ ਕਹਿੰਦਾ ਮੈਂ ਕਿਹਾ ਨੀਲਾ ਬਲਿਊ, ਅਤੇ ਕਹਿੰਦਾ ਗਧਾ ਕੀ ਕਹਿੰਦਾ? ਕਹਿੰਦਾ ਕਹਿੰਦਾ ਰੈੱਡ। ਕਹਿੰਦਾ ਅੱਛਾ, ਕਹਿੰਦਾ ਮੇਰਾ ਮਿੱਥੋਂ ਪੁੱਛਣਾ ਕੀ ਗੱਲ ਹੈ? ਉਹਨੇ ਹਾਥੀ ਦੇ ਦੱਬ ਕੇ ਚਪੇੜ ਮਾਰੀ। ਹਾਥੀ ਕਹਿੰਦਾ ਕੀ ਗੱਲ ਵੀ ਨੀਲਾ ਨਹੀਂ ਹੈ? ਕਹਿੰਦਾ ਰੰਗ ਤਾਂ ਨੀਲਾ ਹੀ ਹੈ। ਕਹਿੰਦਾ ਫਿਰ ਮੇਰੇ ਚਪੇੜ ਕਿਉਂ ਮਾਰੀ ਹੈ? ਕਹਿੰਦਾ ਚਪੇੜ ਮੈਂ ਤਾਂ ਮਾਰੀ ਹੈ, ਤੈਨੂੰ ਪਤਾ ਨਹੀਂ ਇਹ ਗਧਾ, ਇਹਦੇ ਨਾਲ ਬਹਿਸ ਕਿਉਂ ਕਰਦਾ? ਸੋ ਬਹਿਸ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈ। ਸੋ ਹਮੇਸ਼ਾ ਆਪਣੇ ਬਾਰੇ ਸੋਚੋ, ਦੁਨੀਆਂ ਦੇ ਮਗਰ ਲੱਗ ਕੇ ਨਾ ਕੰਮ ਕਰੋ ਕਿ ਦੁਨੀਆਂ ਕੀ ਕਹਿੰਦੀ ਹੈ। ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ, ਸਾਰੇ ਮੰਨਦੇ ਹਾਂ ਕਿ ਦੁਨੀਆਂ 'ਚ ਬੜੇ ਪੁੱਠੇ ਸਿੱਧੇ ਕੰਮ ਹੋ ਰਹੇ ਨੇ। ਆਪਾਂ ਕਹੀ ਨਾ ਵੀ ਸਰਕਾਰਾਂ ਠੱਗਦੀਆਂ ਨੇ, ਉਹ ਫਲਾਣਾ ਬੰਦਾ ਠੱਗਦਾ, ਉਹ ਅਮੀਰ ਆ, ਉਹਨੇ ਬੇਈਮਾਨੀ ਕੀਤੀ ਆ, ਉਹਨੇ ਕੀਤੀ ਆ, ਉਹਨੇ ਕੀਤੀ ਹੈ। ਕਹਿੰਦਾ ਮਾਨਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਵਕਤ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੀਏ, ਹਮੇ ਕਿਸੇ ਨੇ ਰੋਕਾ ਹੈ? ਅਸੀਂ ਦੂਜਿਆਂ ਦੇ ਰੋਸ ਕੱਢਣ ਵਾਲੋ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਆਪ ਨੂੰ ਚੰਗਾ ਕਰੀਏ, ਕਿਉਂਕਿ ਉਹਨੂੰ ਪਤਾ ਨਾ ਕਿ ਇਸ ਕਰਕੇ ਸਾਨੂੰ ਬੁਰੇ ਕਰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਮੈਨੂੰ ਕਿਸੇ ਬਾਹਰਲੇ ਦੇਖਣ ਵਾਲੀ ਲੋੜ ਨਹੀਂ ਹੈ, ਉਹ ਦੇਖਣ ਵਾਲਾ ਮੇਰੇ ਅੰਦਰ ਹੀ ਬੈਠਾ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਅਗਾਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਮਾਨ 100 ਵਰਸ਼ ਕਾ ਪਲਕੀ ਖਬਰ ਨਹੀਂ। ਪੈਸੇ ਇਕੱਠੇ ਹੀ ਕਰੀ ਜਾਂਦੇ ਹਾਂ, ਇੱਕ ਮਕਾਨ, ਦੋ ਮਕਾਨ, ਸਮਾਨ 100 ਵਰਸ਼ ਕਾ, 100-100 ਸਾਲ ਦੇ ਇਕੱਠੇ ਕਰਦਾ। ਮੇਰਾ ਮੁੰਡਾ ਸੰਭਾਲੂ, ਉਦੋਂ ਮੇਰਾ ਪੋਤਾ ਸੰਭਾਲੂ, ਮੇਰਾ ਦੋਹਤਾ ਸੰਭਾਲੂ, ਉਹਦੇ ਲਈ ਇਕੱਠਾ ਕਰਨਾ, ਪਲਕੀ ਖਬਰ ਨਹੀਂ। ਪਰ ਇਹ ਪਤਾ ਨਹੀਂ ਵੀ ਕਦੋਂ ਹੱਥ ਪੈਰ ਠੰਡੇ ਹੋ ਜਾਂਦੇ ਨੇ। ਸਵੇਰੇ ਭਾਈ ਸਾਹਿਬ ਸਤਸੰਗ ਜਾਣ ਲਈ ਤਿਆਰ ਹੋਵੋ, 3 ਵਜੇ ਤੱਕ ਫਿਊਨਰਲ ਹੋ ਜਾਂਦਾ, ਇਹੋ ਜਿਹੇ ਲੋਕਾਂ ਦਾ ਸਾਡੇ ਹੋਇਆ। ਸੋ ਇਸ ਕਰਕੇ ਚੰਗੇ ਪਾਸੇ ਲੱਗੋ, ਚੰਗਾ ਦਿਨ ਕੱਢੋ, ਚੰਗੇ ਪਰਮਾਤਮਾ ਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰੋ, ਕਿਉਂਕਿ ਆਪਣੇ ਆਪ ਨੂੰ ਇੰਨਾ ਬੋਲਡ ਕਰੋ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ, ਖੁਦਾ 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 ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ that at the time of destiny, God has to ask you, oh my son, what do you wish? ਕਿ ਪਰਮਾਤਮਾ ਪੁੱਛੇ ਤੇਰੀ ਤਕਦੀਰ ਕਿਸ ਤਰ੍ਹਾਂ ਦੀ ਬਣਾਉਣੀ ਹੈ। ਸੋ ਇਸ ਕਰਕੇ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਮਗਰ ਲੱਗ ਕੇ ਵੀ ਬਾਹਲੀ ਦੁਨੀਆ ਕੀ ਸੋਚਦੀ ਹੈ, ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਉਹਦੇ ਲਈ ਕੋਸ਼ਿਸ਼ ਕਰੋ। ਦਿਨੇ ਕੀ ਕਰਨਾ ਕਿ ਦੇਖੋ, ਡੋਂਟ ਬੀ ਓਵਰ ਸਮਾਰਟ, ਇਹ ਵੀ ਗੱਲ ਆ, ਅਸੀਂ ਆਪਣੇ ਆਪ ਨੂੰ ਨਾ ਬਾਹਲੇ ਓਵਰ ਸਮਾਰਟ ਸਮਝਦੇ ਹਾਂ, ਗੱਲ 'ਚ ਬੜੇ ਮਿੱਠੇ ਜਿਹੇ ਬੋਲ ਕੇ, ਅਤੇ ਦੁਨੀਆ ਐਂ ਕਰਦੀ ਹੈ ਜੀ, ਦੁਨੀਆ 'ਚ ਤਾਂ ਰਹਿਣਾ ਹੀ ਆ ਜੀ, ਸੁਸਾਇਟੀ 'ਚ ਨਹੀਂ ਰਹਾਂਗੇ ਤਾਂ ਕੀ ਹੈ, ਪੁੱਠੀਆਂ ਪੁੱਠੀਆਂ ਆਰਗੂਮੈਂਟ ਅਸੀਂ ਬਾਹਲੇ ਆਪਣੇ ਆਪ ਨੂੰ ਓਵਰ ਸਮਾਰਟ ਬਣਨ ਦੇ ਜਸਟੀਫਾਈ ਕਰਦੇ ਹਾਂ। ਓਵਰ ਸਮਾਰਟ ਬਣਨ ਦਾ ਕੋਈ ਫਾਇਦਾ ਨਹੀਂ। ਕਹਿੰਦੇ ਨੇ ਇੱਕ ਵਾਰੀ ਕੋਈ ਨਾ ਪੇਸ਼ੈਂਟ ਡਾਕਟਰ ਕੋਲ ਗਿਆ, ਓਵਰ ਸਮਾਰਟ ਸੀਗਾ, ਡਾਕਟਰ ਨੂੰ ਕਹਿੰਦਾ, ਹੈ ਤਾਂ ਉਹ ਅਨਪੜ੍ਹ ਜਿਹਾ ਹੀ ਸੀਗਾ, ਡਾਕਟਰ ਨੂੰ ਕਹਿੰਦਾ, ਡਾਕਟਰ ਸਾਹਿਬ ਜਦੋਂ ਮੈਂ ਰੋਟੀ ਖਾ ਲੈਣਾ ਨਾ, ਉਦੋਂ ਬਾਅਦ ਮੈਨੂੰ ਭੁੱਖ ਨਹੀਂ ਲੱਗਦੀ। ਦੇਖੋ ਕਿੱਡੀ ਚਲਾਕੀ ਕਰ ਰਿਹਾ, ਕਹਿੰਦਾ ਜਦੋਂ ਮੈਂ ਰੋਟੀ ਖਾ ਲੈਣਾ ਨਾ, ਉਦੋਂ ਬਾਅਦ ਮੈਨੂੰ ਭੁੱਖ ਨਹੀਂ ਲੱਗਦੀ। ਡਾਕਟਰ ਉਹਦਾ ਪਿਓ ਸੀ, ਜ਼ਿਆਦਾ ਸਮਾਰਟ ਸੀ, ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਸਮਝ ਗਿਆ ਤੁਹਾਡੀ ਬਿਮਾਰੀ ਕੀ ਹੈ, ਉਹਨੂੰ ਪਤਾ ਸੀ ਓਵਰ ਸਮਾਰਟਨੈਸ ਕਰਦਾ, ਆਪਣੇ ਨੂੰ ਚਲਾਕ ਸਮਝਦਾ। ਉਹ ਕਹਿੰਦਾ ਭਾਈ ਸਾਹਿਬ ਕਾਊਂਟਰ 'ਤੇ 50 ਰੁਪਈਏ ਦਿਓ, ਉੱਥੇ ਤੁਹਾਨੂੰ 2 ਗੋਲੀਆਂ ਦੇਊਗਾ ਸਾਡਾ ਕੰਪਾਊਡਰ। ਕਹਿੰਦਾ ਜੀ ਅੱਛਾ, ਫਿਰ ਮੈਂ ਗੋਲੀਆਂ ਕੀ ਕਰਨੀਆਂ? ਕਹਿੰਦਾ ਗੋਲੀਆਂ ਬੜੀ ਸਿੱਧੀ ਗੱਲ ਹੈ, ਇੱਕ ਗੋਲੀ ਤੈਨੇ ਖਾਣੀ ਹੈ ਜਦੋਂ ਤੂੰ ਸੌਣ ਤੋਂ, ਜਦੋਂ ਤੂੰ ਸੁੱਤਾ ਉੱਠੇਗਾ ਨਾ, ਉੱਠਣ ਤੋਂ ਪਹਿਲਾਂ ਗੋਲੀ ਖਾਈ, ਅਤੇ ਦੂਜੀ ਗੋਲੀ ਜਦੋਂ ਸੌਂ ਜਾਏਗਾ ਉਦੋਂ ਬਾਅਦ ਖਾਈ, ਕਿਉਂਕਿ ਸੌਣ ਤੋਂ ਬਾਅਦ ਗੋਲੀ ਕਿਵੇਂ ਖਾਊਗਾ ਅਤੇ ਉੱਠਣ ਤੋਂ ਬਾਅਦ ਕਿਵੇਂ ਖਾਊਗਾ? ਸੋ ਅਸੀਂ ਜਿਹੜੇ ਓਵਰ ਸਮਾਰਟ ਬਣਦੇ ਹਾਂ ਨਾ, ਇਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ। ਸੋ ਕੋਸ਼ਿਸ਼ ਕਰੀਏ ਆਪਾਂ, ਕਿਉਂਕਿ ਟਾਈਮ ਮੇਰੇ ਖਿਆਲ 2 ਮਿੰਟ ਹੀ ਰਹਿ ਗਏ, ਮੈਨੂੰ ਇਸ਼ਾਰਾ ਹੋਇਆ ਕਿ ਲੋਕਾਂ ਨੂੰ, ਲੋਕਾਂ ਦੇ ਨੁਸਖ ਕੱਢਣ ਨਾਲੋਂ ਆਪਣੇ ਅੰਦਰ ਨੁਸਖ ਲੱਭੋ, ਭੁੱਲ ਚੁੱਕ ਮਾਫ਼ ਕਰੋ, ਇੱਕ ਦੂਜੇ ਦੀ ਹੈਲਪ ਕਰੋ ਜਿੰਨੀ ਹੋ ਸਕਦੀ ਹੈ। ਹੈਲਪ ਸਿਰਫ ਪੈਸਿਆਂ ਨਾਲ ਨਹੀਂ, ਵਿਚਾਰਾਂ ਨਾਲ ਵੀ ਹੈਲਪ ਕਰ ਸਕਦੇ ਹਾਂ, ਕਿਸੇ ਨੂੰ ਮੋਰਲ ਸਪੋਰਟ ਕਰਕੇ ਵੀ ਹੈਲਪ ਕਰ ਸਕਦੇ ਹਾਂ। ਸੋ ਜਿੰਨੀ ਵੀ ਵੱਧ ਤੋਂ ਵੱਧ ਹੁੰਦੀ ਹੈ ਉਹਦੀ ਹੈਲਪ ਕਰੋ, ਅਤੇ ਧਰਮਾਂ ਦੇ ਵਿੱਚ ਉਲਝਣ 'ਚ ਨਾ ਫਸੋ, ਨਾ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਣੇਗਾ। ਆਪਾਂ ਨੂੰ ਇਨਸਾਨ ਬਣਨ ਦੀ ਲੋੜ ਹੈ। ਇਹ ਨਾ ਠੱਪਾ ਲਾਓ ਕਿ ਮੈਂ ਰਾਧਾ ਸੁਆਮੀ ਹਾਂ, ਇਹ ਨਾ ਠੱਪਾ ਲਾਓ ਕਿ ਮੈਂ ਗੁਰਦੁਆਰੇ ਵਾਲਾ, ਮੰਦਰ ਵਾਲਾ, ਮਸਜਿਦ ਵਾਲਾ, ਕੌਣ ਆ ਕੌਣ ਨਹੀਂ। ਇੱਕ ਚੰਗੇ ਬੰਦੇ ਦੀ ਕੁਆਲਿਟੀਜ਼ ਪੈਦਾ ਕਰੋ, ਜਦੋਂ ਤੁਸੀਂ ਚੰਗੇ ਕੁਆਲਿਟੀਜ਼ ਪੈਦਾ ਕਰੋਗੇ, ਲੋਕ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ। ਸੋ ਇਸ ਕਰਕੇ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਲੋਕਾਂ ਦਾ ਹੀ ਹੈਲਪ ਕਰੋ, ਹਮੇਸ਼ਾ ਹੈਲਪ ਕਰੋ, ਜਿੰਨੀ ਕੁ ਵੀ ਤਿਲ ਫੁੱਲ ਹੋ ਸਕਦੀ ਹੈ। ਹਮੇਸ਼ਾ ਆਪਣੀ ਜੇਬ 'ਚ ਪੈਸੇ ਪਾਉਣ ਲੱਗੇ, ਉਹਦੇ ਨਾਲ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਜਿੰਨੀ ਮਦਦ ਹੁੰਦੀ ਹੈ, ਚਾਹੇ ਉਹ ਪੈਸਿਆਂ ਨਾਲ ਹੋਵੇ, ਇਹ ਵੀ ਨਹੀਂ ਆ ਵੀ ਢਿੰਡੋਰਾ ਪਿੱਟਣਾ ਵੀ ਵੋਟਾਂ ਆ ਗਈਆਂ ਅਤੇ ਫਿਰ ਦਾਨ ਕਰ ਦਿਓ, ਲੋਕਾਂ ਨੂੰ ਪਤਾ ਲੱਗ ਜੂ ਦਾਨੀ ਹੈ। ਇਸ ਕਰਕੇ ਨਹੀਂ, ਚੰਗੇ ਵਿਚਾਰ ਵੀ ਦੇ ਦੇਣੇ, ਕਿਸੇ ਬੰਦੇ ਨੂੰ ਹੌਸਲਾ ਦੇਣਾ, ਕਿਸੇ ਕੋਲ ਬੰਦਾ ਕੋਈ ਬਿਮਾਰ ਠਮਾਰ ਹੈ ਹਸਪਤਾਲ ਦੇ ਵਿੱਚ, ਤੁਸੀਂ ਜਾਂਦੇ ਹੋ ਖਬਰ ਲੈਣ, ਅਤੇ ਉਹ ਕਹਿੰਦਾ ਵੀ ਕੀ ਹੋ ਗਿਆ, ਕਹਿੰਦਾ ਕੋਵਿਡ ਹੋ ਗਿਆ, ਕਹਿੰਦਾ ਅੱਛਾ ਕੋਵਿਡ ਹੋ ਗਿਆ, ਉਹ ਫਲਾਣੇ ਦਾ ਜਿਹੜਾ ਮਾਸੜ ਸੀ ਨਾ, ਉਹ ਵੀ ਤੇਰੇ ਵਾਂਗੂ ਕੋਵਿਡ ਹੋਇਆ ਸੀ, ਉਹਦਾ 4th ਦਿਨ ਮਰ ਗਿਆ। ਇਹ ਹੈਗਾ ਨੈਗੇਟਿਵ ਅਪਰੋਚ, ਕਿਸੇ ਨੂੰ ਗਲਤ ਕੰਮ ਕਰਨਾ। ਪਰ ਜੇ ਤੁਸੀਂ ਕਿਉਂ ਫਿਕਰ ਨਾ ਕਰ, ਰੱਬ ਨੂੰ ਯਾਦ ਕਰ, ਯਾਰ ਇਹੋ ਜਿਹੀਆਂ ਬਿਮਾਰੀਆਂ ਦਾ ਕੀ, ਆਪ ਹੀ ਠੀਕ ਹੋ ਜਾਏਗਾ, ਉਹਨੂੰ ਹੌਸਲਾ ਦੇਣਾ, ਇਹ ਵੀ ਇੱਕ ਤਰ੍ਹਾਂ ਦੀ ਮਦਦ ਹੈ। ਸੋ ਇਸ ਕਰਕੇ ਮੇਰੇ ਟਾਈਮ ਸਮਾਪਤੀ ਦੇ ਵੱਲ ਹੈ, ਇਟਸ ਆਲਮੋਸਟ ਫਿਨਿਸ਼। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਜੇ ਕੋਈ ਗਲਤੀ ਨਾ ਵੱਧ ਘੜ ਕੇ ਆਓ, ਕਿਸੇ ਨੂੰ ਸੁਣਾਇਆ ਨਹੀਂ, ਮੈਂ ਤਾਂ ਆਪਣੇ ਆਪ ਨੂੰ ਸੁਣਾ ਰਿਹਾ, ਜੋ ਜ਼ਿੰਦਗੀ ਸਿੱਖਿਆ ਉਹੀ ਲਾਗੂ ਕਰ ਰਹੇ ਹਾਂ, ਬਾਕੀ ਆਪਦੀ ਮਰਜ਼ੀ ਹੈ, ਕਿਸੇ ਨੂੰ ਆਪਾਂ ਬਣਾਉਣਾ ਤਾਂ ਨਹੀਂ। ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਯੂਟਿਊਬ ਦੇ ਉੱਤੇ ਚੈਨਲ ਜ਼ਰੂਰ ਸ਼ੇਅਰ ਕਰ ਦਿਆ ਕਰੋ, ਕੋਈ ਘੱਟਦਾ ਨਹੀਂ, ਕਿਸੇ ਦਾ ਗਿਆਨ ਨੂੰ ਅੱਗੇ ਵੰਡਣਾ ਕੋਈ ਨੁਕਸਾਨਦਾਇਕ ਨਹੀਂ ਹੁੰਦਾ, ਸਿਰਫ ਆਪ ਸੁਣ ਲੈਣਾ ਅਤੇ ਦੱਸਣਾ, ਇਹ ਕੋਈ ਬਾਹਲੀ ਚੰਗੀ ਪਰਸਨੈਲਿਟੀ ਦੀ ਨਿਸ਼ਾਨੀ ਨਹੀਂ ਹੈ। ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ, ਜੇ ਕੋਈ ਵੱਧ ਘੜ ਕੇ ਆ ਗਿਆ ਉਹਦੇ ਲਈ ਸੋਰੀ ਫਾਰ ਦੈਟ। ਨੈਕਸਟ ਵੀਕ ਆਪਾਂ ਪ੍ਰੋਗਰਾਮ ਫੇਰ ਕਰਾਂਗੇ ਕਿਸੇ ਨਾ ਕਿਸੇ ਟੋਪਿਕ 'ਤੇ, ਡਾਕਟਰ ਅੰਕੁਸ਼ ਵੀ ਹੋਣਗੇ, ਤਦ ਤੱਕ ਤੁਸੀਂ ਮੈਨੂੰ ਦਿਓ ਆ ਗਿਆ, ਥੈਂਕ ਯੂ ਵੈਰੀ ਮੱਚ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation, and operates on an assigned frequency of 770 kilohertz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। Radio 770 AM, Voice of Community. For more details, visit eawaz.com.
बटन सोनी सोनी हर तेरी शर्ट दा मैता बटन सोनी बालों का तेरे मखाए क्लिप हो गया तेरी शर्ट दा मैता बटन सोनी बालों का तेरे मखाए क्लिप हो गया चांद से भी ज्यादा सोना मुखड़ा तेरा हाय देखते ही दिल ये स्लिप हो गया तो मर गए यार दीवाने हो तेरे लवर पुराने और डाई हार्ड फैन तेरे हैं तू ही कदर न जाने हो मर गए यार दीवाने हो तेरे लवर पुराने
में सोनिए बालों का तेरे में है क्लिप हो गया चल पड़ा ये मेरा मन बाबरा बाबरा ओ पलकों में तेरी मिल गया जन्नतों का रास्ता ओ तेरे पीछे 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 चल पड़ा
Yeah.
एकदम
spinning round and round.
You got away with me, your body bug.
Spinning round and round.
I can't have a little funny fun.
Spinning round and round.
You must be on the on the get around the world. Go round and round and round. Yeah.
Spinning round and round.
You got away with me, your body bug.
Spinning round and round.
I can't have a little funny fun.
Spinning round and round.
You must be on the on the get around the world. Go round and round and round.
तेरे बिन मैं देखूँ ना सुबह निगाहों से अभी ये वादा कर लिया तेरे बिन हो चलना भी सजा की राहों से अभी ये वादा कर लिया तेरे बिन मैं देखूँ ना सुबह निगाहों से अभी ये वादा कर लिया तेरे बिन हो चलना भी सजा कि राहों से अभी ये वादा कर लिया सुनो यही जज्बात है मेरे ये दिल कहे कि ख्वाहिशें जीने की साथ है तेरे तेरे बिन ओ सांसों से जुदा हवाओं से अभी ये वादा कर लिया तेरे बिन मैं देखूँ ना सुबह निगाहों से अभी ये वादा कर लिया
You got away with me, your body bug.
Spinning round and round.
I can't have a little funny fun.
Spinning round and round.
You must be on the on the get around the world. Go round and round and round. Yeah.
Tu, oh, zameen, jis pe maine to apni ye duniya basai hai main. Bin tere, ab kahan jaunga? घटाओं से अभी ये वादा कर लिया तेरे बिन मैं देखूँ ना सुबह निगाहों से अभी ये वादा कर लिया तू हो जुदा सब तमाशा लगे जो तू मेरे पास है तो यकीन अपने होने पे होता है तू हो जुदा सब तमाशा लगे हाँ तू मेरी आदत में शामिल है मेरे लिए मैं सच कहूँ तू इबादत के काबिल है तेरे बिन न पूरी हो दुआ दुआओं से अभी ये वादा कर लिया तेरे बिन मैं देखूँ ना सुबह निगाहों से अभी ये वादा कर लिया
Yeah.